बागड़ सिंह सिंह केहरो सिंह रणजीत रणजोर बजर सिंह पंचम सदियो बिन सदियो चढ़ियो पंथ और।
वाहेगुरु जी का खालसा वाहेगुरु जी की फतेह। परम सत्कार योग सन्मान योग सतगुरां दे परम प्यार च परोती होए गुरु रंग चरंगी होए गुरु का खास रूप गुरु खालसा साध संगत धनता दे पात्र हो साहब नौवें पातशाह तिलक जंजू दे राखे धन धन श्री गुरु तेग बहादुर साहब जी महाराज जी दे पवित्र पावन चरण छो प्राप्त इतिहासक स्थान गुरुद्वारा श्री रूप निवारण साहब दे पवित्र दरबार अंदर नेता प्रति एकत्र हो के हाजरियां भर के धन गुरु ग्रंथ साहब जी दे दर्शन परस के चल रही इतिहास दी लड़ीवार कथा बहुत ही अदब सत्कार श्रद्धा सहज सरवण कर रहे। बाबा बंदा सिंह जी बहादुर ने पहाड़ा मल रुख कीता है कहलूरपति और उत्थों दे होर कुछ पहाड़ी राजियां ने रल के सलावां कीतियां ने के बंदे दा मुकाबला किवें कीता जाए। अपने वकील ते वजीर बाबा बंदा सिंह जी बहादुर पास भेजे हन। बाबा जी ने आख्या भाई तुहाडे पंज बंदे होणगे साडा कल्ला सिंह उहनां पंजां नाल लड़ेगा और हार जित दा फैसला हो जाएगा। क्यों बगाने पुत्र मरवाउंदे हो? उस वक्त इन्हां ने अपने पंज चंगे चोणवें जवान जिहड़े सन उह भेजे जिन्हां नाल भाई बागड़ सिंह जी ने दो हथ कीते। एक दा तां हथ अपने हथां विच लै के भाई बागड़ सिंह ने जदों कुटिया ते हथ दा चूरन बना के रख दिता हड्डियां दा। बाकी चारां ने भाई बागड़ सिंह दा पैर चुकण दा यतन कीता पर पैर चुक ना सके। आखिरकार शर्मिंदा ते हार के वापस मुड़ गए। बाबा जी ने आख्या चलो एक मौका तुहानू होर दिन्ने एक निशान गड़ा दिन्ने उहनू तुसीं पुट के विखाओ अपना जोर ला के ताण ला के। जे तुसीं उस निशान नू पुट सके तां इह पहाड़ छड के असीं चले जावांगे जे ना पुट सके ते पहाड़ छड के तुसीं चले जाया जे। निशान साहब गढ़ दिता गया खिच्चा पाईया गईया जदों आ के निशान पुटन लगे इन्हां कोलों निशान पुटिया नहीं गया। जे किसी खिच दे उत्ते तेग दा वार करदे ने ते उह तेग इन्हां दी अपनी गर्दन ते आके वजदी है। आखिरकार हार के वापस मुड़ के इन्हां ने किले विच जाके अपने आप नूं आकी कीता। तकरीबन 1300 मीए जिहड़े उत्थों दे राजपूत राजे सन उन्हां दे सिपाही ने ਉਹ ਪਹਾੜੀਏ ਇਕੱਠੇ ਕਰਕੇ ਇਹਨਾਂ ਨੇ ਕਿਲੇ ਵਿੱਚ ਬੰਦ ਕੀਤੇ ਨੇ। ਇਧਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਖਿਆ ਕਿ ਤੁਸੀਂ ਸਾਰੇ ਰਲ ਜਾਓ ਇਧਰੋਂ ਕੇਵਲ ਸਾਡੇ ਪੰਜ ਸਿੰਘ ਜਾਣਗੇ ਔਰ ਕਿਲੇ ਤੇ ਫਤਿਹ ਪ੍ਰਾਪਤ ਕਰ ਲੈਣਗੇ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਸਿੰਘਾਂ ਵਿੱਚੋਂ ਪੰਜ ਸਿੰਘ ਚੁਣੇ ਨੇ ਔਰ ਉਹਨਾਂ ਪੰਜਾਂ ਨੂੰ ਥਾਪੜਾ ਦੇ ਕੇ ਕਿਲਾ ਫਤਿਹ ਕਰਨ ਵਾਸਤੇ ਭੇਜ ਰਹੇ ਨੇ। आओ मन बिरतियां एकागर करके गुरु पंथ दी ये चढ़दी कला दा इतिहास सूरबीर बहादुर योधे सिंघां दा इतिहास साडे वडकियां दा साडे वडेरियां दा इतिहास सरवण करिए। गुरु चरणा दा ध्यान अपने हिरदयां च धारण करदे होया आप दे जीवन ते रसना दे कल्याण निमित आखिए जी सतनाम श्री ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਦੋਹੇਰਾ ਬਾਗੜ ਸਿੰਘ ਸਿੰਘ ਕੇਰੋ ਸਿੰਘ ਰਣਜੀਤ ਰਣਜੋਰ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜੇ ਪੰਜ ਸਿੰਘ ਨੇ ਚੁਣੇ ਨੇ ਇੱਕ ਦਾ ਨਾਂ ਹੈ ਭਾਈ ਬਾਗੜ ਸਿੰਘ ਦੂਸਰੇ ਦਾ ਨਾਂ ਹੈ ਭਾਈ ਕੇਰ ਸਿੰਘ तीसरे का ना है भाई रणजीत सिंह और चौथे का ना है भाई रणजोर सिंह।
अजर सिंह पंचम सदियो बिन सदियो चढ़ियो पंत ओर।
और पंजवें सिंह का नाम है भाई बजर सिंह। ये पांच सिंह महाराज बाबा बंदा सिंह जी बहादुर ने अपने कोल सदे ने और इन्हां नूं आग्या कीती कि तुसी पंजा ने जाके किला सर करना है, किला फतेह करना, जो कहलूर रियास दा बड़ा वड्डा किला है, उस किले दे उत्ते तुसी जित प्राप्त करनी है। उधर होर भी कई सिंह तैयार हो गए इन्हां दे नाल जाण वास्ते।
चौपाई पांचन को सदियों बर देओ।
इन्हां पंजा सिंघां नूं अपने कोल सद के पंजा नूं बाबा बंदा सिंह जी बहादुर ने वर दिते हन।
तुमको मौत न शस्त्रन पयो।
आख्या इन्हां पंजा सिंघां नूं सिंघो बेख फिकर होके बेखौफ होके जाओ, तुहानू किसे शस्त्र दे नाल मौत नहीं आवेगी, कोई शस्त्र तुहाडे तन ते शरीर ते नहीं लग सकेगा।
तुम्हें अमोग बाण आंदे हो।
असीं अपने अमोग बाण जिन्हां बाणा नूं कोई मोड़ नहीं सकदा, जिन्हां बाणा दी मार थल्लों कोई बच नहीं सकदा, ऐसे अमोग बाण असीं तुहानू देण लगे हां जो कदे निष्फल नहीं जाणगे।
कोई काजो मन चित मयो।
जो तुसीं अपने चित विच चाहोगे, जो तुसीं दिल विच हो चाहोगे, ओही कुछ हो जाएगा।
बागड़ सिंह को ऐस बतायो।
इन्हां पंजा सिंघां दे विचों जिहड़े सब तो मुखी सन, ओह सन भाई बागड़ सिंह। बाबा बंदा सिंह जी बहादुर ने भाई बागड़ सिंह जी नूं इस तरह बचन कीता।
रस्ते फौज लड़ा उस कायो।
आख्या भाई बागड़ सिंह जी जिहड़ी रस्ते विच फौज आके तुहाडा अग्गा रोकेगी, उस फौज नूं अपने इक्को तीर दे नाल तुसीं मार के गवा देना है। जिहड़ी रस्ते विच फौज आवेगी उस फौज नूं मार के तुसीं खत्म कर देना है।
केहर सिंह को द्वै हस्ती सो पाए इकै बाण सो दयो गिराए।
पहाड़ियां ने अपने किले दी मजबूती वास्ते सत हाथी बाहर खड़े कीते हुए सी, बड़े बली हाथी सन। भाई बागड़ सिंह दी ड्यूटी लाई के जिहड़ा रस्ते च तुहाडा अग्गा रोके उहनूं तुसीं मारना है। और दूसरे सन भाई साहब भाई केहर सिंह जी, उन्हां नूं हुक्म कीता कि केहर सिंह जी तुसीं अपना इक्को तीर चिले ते चाढ़ के छड़ना, ते जिहड़े दो हाथी सब तों मूरले होणगे ਉਹ ਦੋ ਹਾਥੀ ਤੁਹਾਡੇ ਇੱਕੋ ਤੀਰ ਨਾਲ ਹੀ ਮਾਰੇ ਜਾਣਗੇ। ਐਸਾ ਪ੍ਰਤਾਪ ਐਸੀ ਸ਼ਕਤੀ ਮੈਂ ਤੁਹਾਨੂੰ ਬਖਸ਼ਿਸ਼ ਕਰ ਰਿਹਾ ਹਾਂ।
ਰਣਜੋਰ ਸਿੰਘ ਰਣਜੀਤ ਸਿੰਘ ਬਾਕੀ ਤਿੰਨ ਦਿਓ ਡਾਲ।
ਹੁਣ ਜਿਹੜੇ ਪੰਜ ਹਾਥੀ ਹੋਰ ਬਾਕੀ ਰਹਿੰਦੇ ਸੀ, ਦੋ ਤਾਂ ਕੇਹਰ ਸਿੰਘ ਨੂੰ ਦੇ ਦਿੱਤੇ ਵੀ ਉਹ ਦੋ ਤੁਸੀਂ ਮਾਰਨੇ ਨੇ, ਬਾਕੀ ਜਿਹੜੇ ਪੰਜ ਹਾਥੀ ਸਨ ਉਹ ਰਣਜੋਰ ਸਿੰਘ ਤੇ ਰਣਜੀਤ ਸਿੰਘ, ਇਨ੍ਹਾਂ ਨੂੰ ਦੇ ਦਿੱਤੇ ਕਿ ਬਾਕੀ ਦੇ ਪੰਜ ਹਾਥੀਆਂ ਨੂੰ ਤੁਸੀਂ ਮਾਰ ਕੇ ਖਤਮ ਕਰਨਾ ਹੈ, ਉਹਨਾਂ ਨੂੰ ਤੁਸੀਂ ਮਾਰ ਕੇ ਮੁਕਾਉਣਾ ਹੈ।
ਇੱਕ ਇੱਕ ਸਿੰਘ ਇੱਕ ਬਾਣ ਛੱਡ ਦਿਖਾਇਓ ਅਦਭੁਤ ਖਿਆਲ।
ਇਨ੍ਹਾਂ ਸਾਰੇ ਸਿੰਘਾਂ ਨੂੰ ਕਿਹਾ ਕਿ ਤੁਸੀਂ ਦੂਸਰਾ ਬਾਣ ਨਹੀਂ ਚਲਾਉਣਾ, ਕੇਵਲ ਇੱਕੋ ਇੱਕ ਤੀਰ ਆਪਣੇ ਚਿਲੇ ਤੇ ਚਾੜ ਕੇ ਛੱਡਣਾ, ਇੱਕ ਇੱਕ ਤੀਰ ਦੇ ਨਾਲ ਹੀ ਤੁਹਾਡੇ ਸਾਰੇ ਕੰਮ ਸਿੱਧ ਹੋ ਜਾਣਗੇ, ਇੱਕੋ ਇੱਕ ਤੀਰ ਦੇ ਨਾਲ ਤੁਹਾਡੇ ਸਾਰੇ ਕਾਰਜ ਰਾਸ ਹੋ ਜਾਣਗੇ। ਐਸਾ ਅਦਭੁਤ ਕੌਤਕ ਪ੍ਰਗਟ ਕਰਨ ਵਾਸਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਨ੍ਹਾਂ ਸਿੰਘਾਂ ਨੂੰ ਭੇਜਿਆ ਹੈ।
ਬਜਰ ਸਿੰਘ ਕੋ ਏਮ ਕਯੋ।
ਔਰ ਭਾਈ ਬਜਰ ਸਿੰਘ ਦੀ ਜਿਹੜੀ ਡਿਊਟੀ ਲਾਈ ਉਹ ਇਸ ਤਰ੍ਹਾਂ ਇਹ ਡਿਊਟੀ ਲਾਈ,
ਤੂੰ ਇਮ ਬਾਣ ਚਲਾਓ।
ਆਖਿਆ ਭਾਈ ਬਜਰ ਸਿੰਘ ਜੀ ਜਦੋਂ ਹਾਥੀ ਮਰ ਜਾਣਗੇ ਸਾਰੇ, ਰਸਤੇ ਦੀ ਫੌਜ ਸਾਰੀ ਖਤਮ ਹੋ ਜਾਏਗੀ ਤੇ ਕਿਲੇ ਦਾ ਦਰਵਾਜ਼ਾ ਆ ਜਾਏਗਾ ਅੱਗੇ, ਤੇ ਕਿਲੇ ਦਾ ਦਰਵਾਜ਼ਾ ਵੇਖ ਕੇ ਤੁਸੀਂ ਇੱਕੋ ਤੀਰ ਕਿਲੇ ਵੱਲ ਨਿਸ਼ਾਨਾ ਸਾਧ ਕੇ, ਦਰਵਾਜ਼ੇ ਦਾ ਨਿਸ਼ਾਨਾ ਸਾਧ ਕੇ ਚਲਾਉਣਾ ਹੈ।
ਤਖਤੇ ਚਾਰੋਂ ਚੋਲ ਸੋ ਇੱਕੀ ਚੋਟ ਤੁੜਾਓ।
ਜਦੋਂ ਤੁਸੀਂ ਤੀਰ ਮਾਰੋਗੇ ਕਿਲੇ ਦੇ ਦਰਵਾਜ਼ੇ ਤੇ ਦਰਵਾਜ਼ਿਆਂ ਦੀਆਂ ਜਿਹੜੀਆਂ ਚਾਰ ਚੂੜਾਂ ਨੇ, ਇੱਕ ਇੱਕ ਦਰਵਾਜ਼ੇ ਦੀਆਂ ਦੋ ਦੋ ਚੂੜਾਂ ਨੇ ਨਾ, ਤੇ ਉਹ ਚਾਰੇ ਚੂਲਾਂ ਦਰਵਾਜ਼ਿਆਂ ਦੀਆਂ ਟੁੱਟ ਜਾਣਗੀਆਂ ਔਰ ਦਰਵਾਜ਼ਾ ਧੜੰਮ ਦੇ ਕੇ ਥੱਲੇ ਜ਼ਮੀਨ ਤੇ ਜਾ ਡਿੱਗੇਗਾ ਔਰ ਕਿਲੇ ਦਾ ਦਰਵਾਜ਼ਾ ਖੁੱਲ ਜਾਵੇਗਾ।
ਜੋ ਪਏ सौ सिंह उठ पंच सिदारे।
बाबा बंदा सिंह जी बहादुर ने पंजा सिंघां दियां वखो वखरियां ड्यूटियां ला के समझा दिता कि तुसी की करना है। उरे पंजे सिंह खालसे पंथ दी आग्या लैके किला फतेह करन वास्ते पंजे सिंह ही चल पए।
भई खबरियों पंथ मद सारे।
जदों पंज सिंह किला फतेह करन लई गए ते बाकी सारे जेड़े सिंह सन, बाकी जेड़ा सारा पंथ सी खालसा सी, पंथ दे विच खबर पहुंची कि पंज सिंह बाबा बंदा सिंह जी बहादुर ने किला फतेह करन लई भेजे हन।
शोरम शोर उठ सभियन कियो, पंथ बंदा अगे आ कयो।
एकदम सारिया विच रोला पै गया। शोर शोर का मतलब हुंदा भी शोर शराबा हो जाना, रौला गौला हो जाना। एकदम सारिया विच रौला गौला पै गया ते जिन्ने सिंह सन भी सानू क्यों नहीं भेजिया नाल। सिंघां दे मना दे विच इस तरह ख्याल आया और जिन्ने सिंह सन सारे बाबा बंदा सिंह जी दे अगे आन खलोते।
लड़न मरन ठोर हम पल चायो, पता और अब उन्हें तुरायो।
सिंह कहन लगे बाबा जी ए तुहाडी चंगी गल है वे जिथे लड़न मरन दी गल हुंदी आ वजीर खान नाल लड़न दी उथे असी लड़िए, जिथे किसे नवाब नाल लड़ना होवे किसे सूबेदार नाल लड़ना होवे उथे असी लड़िए, जिथे किला फतेह करन दी गल होवे उथे तुसी उना कल्ले पंजां नूं भेज दिओ बाकी सिंघां नूं रहण दिओ। ए कित्थों दी नीति है, ए कित्थों दा इंसाफ है।
हमको किम अब कियो नकारे।
तां एदां कर दित्ता वी ओह पंज सारे मुखी हो गए ते असी सारे सिंघ बाकी दे नकारे कर दित्ते वी जे भेजणा ते सानू सारिआं नूं भेज दे तां जो ए फतेह केवल उना पंजां दे सिर दे उत्ते ना बजदी, सारे सिंह जांदे ते ए फतेह उस किले नूं फतेह करन दा जिहड़ी जित दा सिरा है उन्हां पंजां दी सिर दी बजाए सारे खालसे दे सिर ते बजदा। वी तुहानूं तां सारे सिंघां नूं भेजणा चाहीदा सी, तुसीं केवल उन्हां पंजां नूं भेज दित्ता। जदों लड़न मरन दी गल हुंदी उदों अगे असीं होईए ते जदों केवल कल्ली फतेह लैण दी गल होई उदों उन्हां कल्ले पंजां नूं भेज दित्ता।
हम बीजा मैं उन्हीं नाले।
असीं नहीं रोकणा, असीं भी हुण उन्हां दे पिछे पिछे नाल ही जावांगे उस किले ते जित प्राप्त करन लई, उस किले नूं फतेह करन लई।
मगरे पंथ हल्ला कर दियो।
एदा बाबा बंदा सिंह बहादुर नूं सिंघां ने कह के सारे पंथ ने सारे खालसे ने सारे सूरबीर बहादुरां ने भी उन्हां पंजां सिंघां दे नाल ही पिछे पिछे हल्ला बोल दिता। ओह पंजे अगे चले गए सन, काफी अगे लंघ गए सन, पिछे पिछे बाकी दे जिन्ने सिंघ ने ओह भी आण के उन्हां ने भी हल्ला बोल दिता।
हल्ला हल्ला कर पंथ चढ़ गए।
हल्ला श्री करदिआं अकाल ही अकाल करदिआं सत श्री अकाल करदिआं करदिआं सारे पंथ ने चढ़ाई कर दित्ती जिहड़ा किला सी कहलूर रियास दा।
पंजे सिंह पहुंचे जाए।
पहला जेड़े ओ पंज सिंह सन भाई बागड़ सिंह ते भाई रणजीत सिंह, भाई रणजोर सिंह, भाई बजर सिंह होनी, भाई केर सिंह होनी, पहला ये पंज सिंह उत्थे अगे पहुंचे हन।
रस्तेदार सुरे डड़ाए।
जेड़े जेड़े रस्ते दे विच रस्ता खलो कुटी खलोते सन पहला ता उन्हां नूं भाई बागड़ सिंह ने जाके दरड़िया। जेड़े राह विच खलोते राह रोकी खलोते सन उन्हां नूं पहला इको तीर नाल मार के पासे कीता।
कहे जांदी किम गल पावे बलाए।
आखो सतनाम श्री। जदों सिंह लंघे जा रहे सन ना पंज ही सिंह सी हले बाकी पिछे आउणे सन, जेड़े रस्ते च खलोते सी ना पहाड़िए राह रोकण वास्ते भी असीं सिंघां नूं अगे नहीं जाण देणा, ओह अपने आप ही पिछे हट गए। इहो जिहा प्रताप सिंघां दा, कहिंदे लंघ जाण दिओ क्यों राह जांदी बला अपने गल पाउणी है। वी लंघे जांदे ने लंघे जाण दिओ, इन्हां नूं छेड़न दा मतलब है अपनी मौत नूं अपने वल सदना। ओह आप ही पिछे हो के खलो गए, उन्हां ने राह छड्ड दित्ते भी असीं नहीं इन्हां नूं रोकणा।
दोहेरा केहर सिंह आगे तुरियो और सिंह दोए साथ।
भाई केर सिंह जी सब तो मूहरे अगे टुरे जा रहे ने, रणजीत सिंह ते रणजोर सिंह भी इन्हां दे नाल अगे वधदे गए हन।
एक एक तीर तीछन छड़े पन्ने सत फीलन मात।
एक एक तीर इन्हां तिन्हां ने चलाया, ਤਿੰਨਾਂ ਦੇ ਚੱਲੇ ਪੀਰਾਂ ਦੇ ਨਾਲ ਜਿਹੜੇ ਉਹ ਸੱਤ ਹਾਥੀ ਮੂਹਰੇ ਬੱਧੇ ਹੋਏ ਸਨ, ਉਹਨਾਂ ਦੇ ਮੱਥੇ ਉਹ ਤੀਰ ਚੀਰ ਕੇ ਲੰਘ ਗਏ ਔਰ ਸੱਤ ਦੇ ਸੱਤ ਹਾਥੀ ਧੜੰਮ ਦੇ ਕੇ ਜ਼ਮੀਨ ਤੇ ਡਿੱਗ ਗਏ ਔਰ ਮਾਰੇ ਗਏ।
ਬਜਰ ਸਿੰਘ ਤੋਂ ਅੱਗੇ ਸਿਧਾਇਓ,
ਜਦੋਂ ਸੱਤੇ ਹਾਥੀ ਮਾਰੇ ਗਏ, ਹੁਣ ਬਜਰ ਸਿੰਘ ਦੀ ਵਾਰੀ ਸੀ ਕਿਲੇ ਦਾ ਦਰਵਾਜ਼ਾ ਤੋੜਨ ਦੀ। ਭਾਈ ਬਜਰ ਸਿੰਘ ਨੇ ਆਪਣਾ ਤੀਰ ਸੰਭਾਲਿਆ, ਅੱਗਾ ਸਾਂਭਿਆ ਹੈ,
ਇੱਕੈ ਬਾਣ ਤੇ ਕਪਾਟ ਗਿਰਾਇਓ,
ਤੀਰ ਖਿੱਚ ਕੇ ਚਲਾਇਆ। ਸਾਹਮਣਾ ਦਰਵਾਜ਼ਾ ਸੀ ਕਿਲੇ ਦਾ, ਬੜਾ ਮਜ਼ਬੂਤ ਦਰਵਾਜ਼ਾ, ਸਖ਼ਤ ਦਰਵਾਜ਼ਾ, ਇੱਕੋ ਤੀਰ ਮਾਰ ਕੇ ਉਹ ਦਰਵਾਜ਼ਾ ਤੋੜ ਕੇ ਜ਼ਮੀਨ ਤੇ ਸੁੱਟ ਦਿੱਤਾ।
ਚਾਰੋਂ ਚੂਲਿਓਂ ਤੋੜ ਸੁਗਿਓ,
ਚਾਰੇ ਚੂਲੇ ਜਿਹੜੇ ਉਹ ਦਰਵਾਜ਼ੇ ਦੇ ਸਨ ਖਾਲਸਾ ਜੀ, ਉਹ ਟੁੱਟ ਗਏ। ਇਹੋ ਜੀ ਕਲਾ ਵਰਤੀ ਖਾਲਸੇ ਦੀ,
ਮਦ ਤਰ ਥੱਲੋ ਪਏ।
ਜਿਹੜੇ ਅੰਦਰ ਕਿਲੇ ਵਿਚ ਲੁਕੇ ਬੈਠੇ ਸੀ, 1300 ਮੀਏ ਸਨ, 1300 ਮੀਏ ਇਕੱਠੇ ਹੋਏ ਹੋਏ ਸਨ ਅੰਦਰ, ਉਨ੍ਹਾਂ ਅੰਦਰ ਤਰਥੱਲੀ ਮੱਚ ਗਈ, ਰੌਲਾ ਮੱਚ ਗਿਆ ਵੀ ਸਿੰਘਾਂ ਨੇ ਦਰਵਾਜ਼ਾ ਤੋੜ ਦਿੱਤਾ, ਕਿਲਾ ਤੋੜ ਦਿੱਤਾ, ਹੁਣ ਸਾਡਾ ਕੀ ਬਣੇਗਾ।
ਚੋਲੋ ਦਲ ਖਾਲਸੇ ਕੋ ਆਇਓ,
ਹਾਲੇ ਪੰਜ ਸਿੰਘ ਅੰਦਰ ਵੜਨ ਹੀ ਲੱਗੇ ਸਨ ਕਿ ਇੰਨੇ ਨੂੰ ਬਾਕੀ ਦੇ ਜਿਹੜੇ ਸਿੰਘ ਸਨ ਖਾਲਸੇ ਦੇ ਉਹ ਵੀ ਆ ਪਹੁੰਚੇ। ਬਾਕੀ ਜਿੰਨੇ ਸੂਰਬੀਰ ਬਹਾਦਰ ਯੋਧੇ ਸਿੰਘ ਸਨ ਉਹ ਵੀ ਪਿੱਛੇ ਪਿੱਛੇ ਇੰਨੇ ਨੂੰ ਆਣ ਪਹੁੰਚੇ, ਦਰਵਾਜ਼ਾ ਖੁੱਲਾ ਵੇਖ ਕੇ ਅੰਦਰ ਜਾ ਵੜੇ। ਜਿਹੜਾ ਜਿਹੜਾ ਸਾਹਮਣੇ ਆਇਆ ਖਾਲਸੇ ਦੀ ਤੇਗ ਦੇ, ਉਹਨੂੰ ਕੱਟ ਕੱਟ ਕੇ ਜ਼ਮੀਨ ਵਿਚ ਗਰਕ ਕਰਕੇ ਰੱਖ ਦਿੱਤਾ।
ਇਕ ਭਜਤ ਤਿੰਨ ਲੀਨੇ ਘੇਰ,
ਜਿਹੜੇ ਭੱਜ ਕੇ ਜਾਣਾ ਚਾਹੁੰਦੇ ਸਨ ਉਹਨਾਂ ਨੂੰ ਵੀ ਘੇਰ ਲਿਆ ਖਾਲਸੇ ਨੇ, ਘੇਰ ਕੇ ਉਹਨਾਂ ਨੂੰ ਮਾਰਿਆ ਹੈ।
ਜਿਉਂ ਹੋਤੇ ਮਹਿਰਮ ਸਿੰਘ ਸਰਸੇ ਬੇਰ,
ਖਾਲਸਾ ਜੀ ਹੁਣ ਇਹ ਜਿਹੜੇ ਸਿੰਘ ਸਨ ਇਹ ਮਹਿਰਮ ਸਨ, ਇਸ ਇਲਾਕੇ ਦੇ ਭੇਤੀ ਸਨ, ਉਹਨਾਂ ਨੂੰ ਪਤਾ ਸੀ ਕਿ ਇਹ ਉਹੀ ਨੇ ਪਹਾੜੀਏ, ਜਿਨ੍ਹਾਂ ਪਹਾੜੀਆਂ ਨੇ ਜਦੋਂ ਅਸੀਂ ਸਰਸਾ ਨਦੀ ਪਾਰ ਕਰਨ ਲੱਗੇ ਸੀ ਤੇ ਸਾਡੇ ਤੇ ਹਮਲਾ ਬੋਲਿਆ ਸੀ, ਜਦੋਂ ਸਰਸਾ ਪਾਰ ਕਰਨ ਲੱਗੇ ਸੀ ਤੇ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਸੀ ਨਾ, ਪਹਾੜੀਆਂ ਕੰਬਦਲਾਂ ਬੁਜਦਲਾਂ ਨੇ, ਇਸ ਕਰਕੇ ਸਿੰਘਾਂ ਦੇ ਹਿਰਦਿਆਂ ਵਿਚ ਉਹ ਵੱਟ ਸੀ ਉਸ ਸਮੇਂ ਦਾ ਕਿ ਹੁਣ ਸਮਾਂ ਇਹਨਾਂ ਪਹਾੜੀਆਂ ਤੋਂ ਬਦਲਾ ਲੈਣ ਦਾ, ਜਿਨ੍ਹਾਂ ਪਹਾੜੀਆਂ ਨੇ ਕਲਗੀ ਧਰ ਨਾਲ ਨਾਹਕ ਵੈਰ ਕਮਾਇਆ।
ਦੋਹੇਰਾ ਤਿਉਂ ਸਿੰਘਨ ਸ਼ਮਸ਼ੇਰ ਫੜ, ਕੱਟ ਦੋ ਧਰ ਕਰ ਦੀਨ।
ਸਿੰਘਾਂ ਨੇ ਸ਼ਮਸ਼ੀਰਾਂ ਫੜੀਆਂ, ਤੇਗਾਂ ਫੜੀਆਂ, ਫੜ ਫੜ ਕੇ ਵੱਢ ਵੱਢ ਕੇ ਡੱਕਰੇ ਕਰ ਦਿੱਤੇ ਨਾ ਪਹਾੜੀਆਂ ਦੇ। ਜਿਹੜਾ ਸਾਹਮਣੇ ਆਇਆ ਵੱਡੇ ਵੱਡੇ ਮੀਂਹ ਸਨ, ਆਪਣੇ ਆਪ ਨੂੰ ਬੜੇ ਜਵਾਨ ਕਹਾਉਣ ਵਾਲੇ, ਪਹਾੜੀ ਜਵਾਨ ਕਹਾਉਣ ਵਾਲੇ ਸੂਰਮੇ ਸਨ। ਇੱਕ ਇੱਕ ਵਾਰ ਕਰਕੇ ਇਹਨਾਂ ਦੇ ਧੜ ਦੋ ਦੋ ਹਿੱਸਿਆਂ ਵਿਚ ਵੰਡ ਦਿੱਤੇ, ਕਿਉਂਕਿ ਇਹ ਤੇਗ ਹੈ ਹੀ ਐਸੀ। ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪਾਤਸ਼ਾਹ ਨੇ ਇਸ ਤੇਗ ਨੂੰ ਮੱਥਾ ਟੇਕਦਿਆਂ, ਇਸ ਕਿਰਪਾਨ ਨੂੰ ਨਮਸਕਾਰ ਕਰਦਿਆਂ ਕਿਹਾ, ਨਮੋ ਸ੍ਰੀ ਬੜੈਲੀ, ਨਮੋ ਸ੍ਰੀ ਸਰੋਹੀ, ਨਮੋ ਸ੍ਰੀ ਬੜੈਲੀ, ਬੜਾਲੀ ਸਰੋਹੀ, ਕਰੇ ਏਕ ਤੇ ਦੁਆ ਸੁਪਟਾ ਹਾਥ ਸੋਹੀ। ਕਹਿੰਦੇ ਇਸ ਨਮਸਕਾਰ ਹੈ ਸਰੋਹੀ ਨੂੰ, ਇਸ ਬੜੈਲੀ ਨੂੰ, ਇਸ ਤੇਗ ਨੂੰ ਨਮਸਕਾਰ ਹੈ। ਜਦੋਂ ਚੱਲਦੀ ਹੈ ਤੇ ਸਾਹਮਣੇ ਇੱਕ ਧੜ ਹੁੰਦਾ, ਜਦੋਂ ਉਹਦੇ ਤੇ ਚੱਲਦੀ ਹੈ ਤੇ ਚੱਲ ਕੇ ਉਹਦੇ ਇੱਕ ਧੜ ਨੂੰ ਦੋ ਹਿੱਸਿਆਂ ਵਿਚ ਵੰਡ ਦਿੰਦੀ ਹੈ ਔਰ ਸੂਰਮਿਆਂ ਬਹਾਦਰਾਂ ਤੇ ਯੋਧਿਆਂ ਦੇ ਹੱਥਾਂ ਵਿਚ ਸੋਭਦੀ ਹੈ। ਐਸੀ ਤੇਗ ਨੂੰ ਮੇਰੀ ਨਮਸਕਾਰ ਹੈ, ਐਸੀ ਕਿਰਪਾਨ ਨੂੰ ਮੇਰੀ ਨਮਸਕਾਰ ਹੈ। ਕਲਗੀਧਰ ਪਾਤਸ਼ਾਹ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਜਿਨ੍ਹਾਂ ਦੇ ਹੱਥਾਂ ਵਿਚ ਤੇਗਾਂ ਨੇ, ਇਹੋ ਜੀ ਤੇਗ ਜਦੋਂ ਖਾਲਸੇ ਦੀ ਤੇਗ ਚੱਲਦੀ ਹੈ ਨਾ, ਫਿਰ ਵੱਡੇ ਵੱਡੇ ਗਿਲਜੇ, ਵੱਡੇ ਵੱਡੇ ਪਠਾਨ, ਵੱਡੇ ਵੱਡੇ ਸੱਤ ਸੱਤ ਫੁੱਟੇ ਵੱਡੇ ਵੱਡੇ ਅਬਦਾਲੀ ਦੇ ਨਾਲ ਆਏ ਹੋਏ ਵੱਡੇ ਸੂਰਮੇ ਵੀ ਉਸ ਵੇਲੇ ਥਰ ਥਰ ਕੰਬਦੇ ਸੀ ਕਿ ਸਿੰਘਾਂ ਦੀ ਤੇਗ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਖਾਲਸੇ ਦੀ ਤੇਗ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ।
ਔਰਨ ਕੇ ਹੱਥ ਜੋ ਲੱਭੇ ਜਾਨ ਛੋੜ ਲੈ ਚੀਨ,
ਮਾਰ ਮਾਰ ਕੇ ਸਿੰਘਾਂ ਨੇ ਇਨ੍ਹਾਂ ਦੇ ਧੜ ਦੋ ਦੋ ਹਿੱਸਿਆਂ ਵਿਚ ਵੰਡ ਵੰਡ ਕੇ ਸੁੱਟ ਦਿੱਤੇ। ਬੜੀ ਭਾਰੀ ਕਟਾ ਵੱਢ ਹੋਈ, 1300 ਮੀਏ ਚੀਏ ਮਾਰੇ ਨੇ ਇਸ ਕਿਲੇ ਦੇ ਵਿਚ। ਹੁਣ 1300 ਵੱਡੇ ਸੂਰਮਿਆਂ ਬਹਾਦਰਾਂ ਨੂੰ ਵੱਢਣ ਵਿਚ ਕਿੰਨਾ ਸਮਾਂ ਲੱਗਾ ਹੋਵੇਗਾ, ਉਹ ਵੀ ਤਾਂ ਹੱਥ ਜੋੜ ਕੇ ਆਪਣਾ ਆਪ ਨੀ ਨਾ ਵਢਾ ਗਏ ਹੋਣੇ, ਉਹਨਾਂ ਵੀ ਅੱਗੋਂ ਤਾਂ ਮੁਕਾਬਲਾ ਕੀਤਾ ਹੀ ਹੋਣਾ ਨਾ, ਉਹਨਾਂ ਵੀ ਤਾਂ ਅੱਗੋਂ ਆਪਣੀ ਤੇਗ ਚਲਾਈ ਹੋਣੀ ਆ, ਉਹਨਾਂ ਵੀ ਪੂਰੀ ਵਾਹ ਲਾਈ ਹੋਣੀ ਹੈ ਕਿ ਅਸੀਂ ਆਪਣਾ ਆਪ ਬਚਾ ਲਈਏ। ਪਰ ਖਾਲਸੇ ਦੀ ਤੇਗ ਅੱਗੇ ਉਹਨਾਂ ਦਾ ਜ਼ੋਰ ਨਹੀਂ ਚੱਲਿਆ। ਆਖਿਰਕਾਰ ਵੱਢ ਵੱਢ ਕੇ ਕੱਟ ਕੱਟ ਕੇ ਪਹਾੜੀਏ ਮਿੱਟੀ ਚ ਗਰਕ ਕਰ ਦਿੱਤੇ।
ਜੋ ਪਈ ਤੋ ਬੰਦੇ ਜੀ ਗੈਲ ਚੜ ਆਇਓ।
ਇਹਨੇ ਨੂੰ ਪਿੱਛੇ ਪਿੱਛੇ ਬਾਬਾ ਬੰਦਾ ਸਿੰਘ ਜੀ ਬਹਾਦਰ ਵੀ ਨਾਲ ਹੀ ਚੜ ਕੇ ਆ ਗਏ।
ਰਾਜਾ ਨੱਠੋ ਦੇਖ ਦਲ ਗੈਲੋ ਖੜਾਇਓ।
ਰਾਜਾ ਨੱਠ ਗਿਆ, ਜਿਹੜਾ ਕਹਿਲੂਰ ਦਾ ਰਾਜਾ ਸੀ ਉਹਨੇ ਵੇਖਿਆ ਵੀ ਹੁਣ ਨੀ ਦਾਲ ਗਲਦੀ, ਹੁਣ ਨੀ ਇੱਥੇ ਅਸੀਂ ਕਿਸੇ ਪ੍ਰਕਾਰ ਦੀ ਸਾਡੀ ਪੇਸ਼ ਚੱਲਣੀ। ਰਾਜਾ ਨੱਠ ਗਿਆ, ਉਹਨੂੰ ਵੇਖ ਕੇ ਉਹਦੇ ਨਾਲ ਜਿਹੜੇ ਉਹਦੇ ਦਲ ਦੇ ਸੂਰਮੇ ਸਨ ਉਹ ਵੀ ਨਾਲ ਹੀ ਗੈਲ ਹੀ ਦੌੜ ਗਏ, ਨਾਲ ਹੀ ਦੌੜ ਗਏ।
ਨੱਠੇ ਗੈਲ ਕਯੋ ਪਰਨੋ ਨਾਏ।
ਬਾਬਾ ਬੰਦਾ ਸਿੰਘ ਜੀ ਨੇ ਆਖਿਆ ਖਾਲਸਾ ਜੀ ਜਿਹੜਾ ਨੱਠਦਾ ਹੋਵੇ ਭੱਜਦਾ ਹੋਵੇ ਭੱਜੇ ਹੋਏ ਤੇ ਵਾਰ ਨਹੀਂ ਕਰਨਾ, ਇਹ ਖਾਲਸੇ ਦਾ ਕਿਰਦਾਰ ਹੈ, ਇਹ ਖਾਲਸੇ ਦਾ ਕਰੈਕਟਰ ਹੈ। ਜਿਹੜਾ ਨੱਠ ਗਿਆ, ਜਿਹੜਾ ਜੰਗ ਦਾ ਮੈਦਾਨ ਛੱਡ ਕੇ ਭੱਜ ਗਿਆ, ਭੱਜਦੇ ਹੋਏ ਤੇ ਵਾਰ ਨਹੀਂ ਕਰਨਾ, ਡਿੱਗੇ ਤੇ ਵਾਰ ਨਹੀਂ ਕਰਨਾ, ਔਰਤ ਤੇ ਵਾਰ ਨਹੀਂ ਕਰਨਾ, ਬੱਚੇ ਤੇ ਵਾਰ ਨਹੀਂ ਕਰਨਾ, ਮਜ਼ਲੂਮ ਤੇ ਗਰੀਬ ਤੇ ਵਾਰ ਨਹੀਂ ਕਰਨਾ, ਇਹ ਖਾਲਸੇ ਦਾ ਕਿਰਦਾਰ ਹੈ। ਇਸੇ ਕਰਕੇ ਖਾਲਸੇ ਦੀ ਤੇਗ ਨੂੰ ਤੇਗ ਨਹੀਂ ਕਿਰਪਾਨ ਕਿਹਾ ਜਾਂਦਾ, ਕਿਉਂਕਿ ਖਾਲਸੇ ਦੀ ਕਿਰਪਾਨ ਵਿਚ ਵੀ ਕਿਰਪਾ ਵਰਤਦੀ ਹੈ। ਇਹ ਕਿਸੇ ਡਿੱਗੇ ਮਜ਼ਲੂਮ ਤੇ ਹਥਿਆਰ ਨਹੀਂ ਚੁੱਕਦੇ। ਤੋ ਬਾਬਾ ਜੀ ਨੇ ਆਖਿਆ ਭਾਈ ਜਿਹੜੇ ਨੱਠ ਗਏ ਨੇ ਉਹਨਾਂ ਦੇ ਪਿੱਛੇ ਨਹੀਂ ਪੈਣਾ, ਉਹਨਾਂ ਨੂੰ ਨਹੀਂ ਮਾਰਨਾ।
ਮਾਰੇ ਤੇਰਾ ਸਹਿ ਕਹਿਲੂਰੀ ਤਾਏ।
ਕਹਿਲੂਰ ਰਿਆਸ ਦੇ 1300 ਮੀਏ ਉਹ ਇੱਥੇ ਇਸ ਕਿਲੇ ਦੇ ਵਿਚ ਖਾਲਸੇ ਦੇ ਹੱਥੋਂ ਮਾਰੇ ਗਏ।
ਖਾਤੇ ਤੇਰਾ ਤਈ ਪੁਟਾਏ, ਸੋ ਸੋ ਗਿਣ ਕੇ ਦਬੇ ਦਬਾਏ।
ਖਾਤੇ ਖਾਤੇ ਕਹਿੰਦੇ ਨੇ ਖੱਡਿਆਂ ਨੂੰ। ਹੁਣ ਜਦੋਂ 1300 ਮੀਏ ਮਰ ਗਏ, ਬਾਕੀ ਪਹਾੜੀਏ ਨੱਠ ਗਏ, ਅੱਗੇ ਲੱਗ ਕੇ ਕਿਸੇ ਨੇ ਸਾਹਮਣੇ ਖਲੋਣ ਦਾ ਹੌਸਲਾ ਨਾ ਕੀਤਾ। ਹੁਣ ਜਿਹੜੇ ਮਰੇ ਸੀ ਉਹ ਵੀ ਤਾਂ ਸਾਹਮਣੇ ਸੀ। ਉਹ ਜਿਹੜੇ ਮਰੇ ਨੇ ਉਹਨਾਂ ਵਾਸਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਹੁਕਮ ਕਰਕੇ 13 ਵੱਡੇ ਖੱਡੇ ਪਟਵਾਏ, ਵੱਡੇ ਵੱਡੇ ਖੱਡੇ 13 ਪਟਵਾਏ ਹਨ।
ਸੋ ਸੋ ਗਿਣ ਕੇ ਦੇ ਦਬਾਏ।
ਇੱਕ ਇੱਕ ਖੱਡੇ ਵਿਚ ਇੱਕ ਇੱਕ 100 ਮੀਆਂ ਪਾ ਕੇ ਉਤੋਂ ਦੱਬ ਦਿੱਤਾ। ਇਹ ਤਾਂ 13 ਖੱਡੇ ਪੁੱਟੇ, ਵੱਡੇ ਖੱਡੇ, ਇੱਕ ਇੱਕ ਖੱਡੇ ਚ 13 ਸੂਰਮੇ ਜਿਹੜੇ 100 ਸੂਰਮੇ ਜਿਹੜੇ ਸਨ ਉਹ ਦੱਬ ਦਿੱਤੇ। ਇੱਦਾਂ 1300 ਜਿਹੜੇ ਮੀਏ ਸਨ ਉਹ ਦੱਬੇ ਨੇ, ਦਫ਼ਨ ਕੀਤੇ ਨੇ।
ਸਭ ਬਿਲਾਸਪੁਰੇ ਵੱਲ ਬੰਦਾ ਧਾਇਓ।
ਕਹਿਲੂਰ ਰਿਆਸ ਦੀ ਰਾਜਧਾਨੀ ਸੀ ਬਿਲਾਸਪੁਰ। ਬਿਲਾਸਪੁਰ ਦੇ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਚਰਨ ਪਾਏ, ਖਾਲਸੇ ਨੇ ਵਿਚ ਪ੍ਰਵੇਸ਼ ਕੀਤਾ ਔਰ ਬਿਲਾਸਪੁਰ ਤੇ ਕਬਜ਼ਾ ਕੀਤਾ।
ਮਾਰ ਲੂਟ ਤੋਂ ਫੂਕ ਗਿਰਾਇਓ।
ਬਿਲਾਸਪੁਰ ਰਾਜੇ ਭੀਮ ਚੰਦ ਦਾ ਵਸਾਇਆ ਪੁਰਾਣਾ ਸ਼ਹਿਰ ਹੈ, ਬੜਾ ਵੱਡਾ ਸ਼ਹਿਰ ਸੀ, 22 ਧਾਰ ਦੀਆਂ ਰਿਆਸਤਾਂ ਵਿਚੋਂ ਸਭ ਤੋਂ ਵੱਡੀ ਰਿਆਸਤ ਸੀ, ਬੜਾ ਧਨ ਸੰਪਦਾ ਵਿਭੂਤੀ ਸੀ ਇੱਥੇ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਖਾਲਸੇ ਦੇ ਹੱਥ ਚੰਗੀ ਲੁੱਟ ਜਿਹੜੀ ਸੀ ਇੱਥੋਂ, ਚੰਗੀ ਮਾਇਆ ਜਿਹੜੀ ਸੀ ਉਹ ਹੱਥ ਲੱਗੀ ਹੈ।
ਸਪਤ ਧਾਰ ਮਦ ਪਰ ਗਏ ਉਤਾਂਕ।
ਇੱਦਾਂ ਸਾਰੀਆਂ ਜਿਹੜੀਆਂ 7 ਧਾਰਾਵਾਂ ਨੇ ਪਹਾੜਾਂ ਦੀਆਂ ਉਹਦੇ ਵਿਚ ਤਾਕ ਪੈ ਗਈ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ।
ਸਭਨ ਮਿਲਨ ਕਹਿ ਕਲਿਓ ਵਾਕ।
ਬਾਕੀ ਜਿਹੜੇ ਰਾਜੇ ਸਨ ਉਹਨਾਂ ਨੇ ਲੜਨ ਦੀ ਬਜਾਏ ਬੇਨਤੀਆਂ ਭੇਜੀਆਂ ਕਿ ਅਸੀਂ ਸਾਰੇ ਤੁਹਾਨੂੰ ਆ ਕੇ ਮਿਲਾਂਗੇ, ਸਾਡੇ ਤੇ ਹਮਲਾ ਕਰਕੇ ਨਾ ਚੜ ਕੇ ਆਇਆ ਜੇ, ਸਾਡੀਆਂ ਰਿਆਸਤਾਂ ਨਾ ਉਜਾੜਿਆ ਜੇ, ਅਸੀਂ ਨੀ ਤੁਹਾਡੇ ਨਾਲ ਲੜ ਸਕਦੇ, ਅਸੀਂ ਤੁਹਾਡੀ ਸ਼ਰਨ ਵਿਚ ਆਵਾਂਗੇ। ਏਦਾਂ ਬਾਕੀ ਦੇ ਰਾਜਿਆਂ ਨੇ ਸੁਨੇਹ ਭੇਜ ਦਿੱਤੇ।
ਹਮ ਤੋ ਹੁਤੇ ਕਰ ਸਿੱਖ ਗੁਰ ਕੇਰੇ।
ਕਹਿੰਦੇ ਜੀ ਅਸੀਂ ਤਾਂ ਗੁਰੂ ਘਰ ਦੇ ਸਿੱਖ ਹਾਂ, ਬਾਕੀ ਜਿਹੜੇ ਪਹਾੜੀ ਰਾਜੇ ਨੇ ਹੁਣ ਏਦਾਂ ਬੇਨਤੀਆਂ ਭੇਜਦੇ ਬਾਬਾ ਜੀ ਦੇ ਕੋਲ। ਕਹਿੰਦੇ ਜੀ ਅਸੀਂ ਤਾਂ ਹੁਣ ਗੁਰੂ ਘਰ ਦੇ ਸਿੱਖ ਹਾਂ, ਅਸੀਂ ਤਾਂ ਗੁਰੂ ਘਰ ਦੇ ਪੁਰਾਣੇ ਸਿੱਖ ਹਾਂ।
ਉਤੇ ਕੀਏ ਗੁਰ ਕਲੂਰੀਅਨ ਭੇਰੇ।
ਗੁਰੂ ਕਲਗੀ ਧਰ ਦੇ ਨਾਲ ਕੋਈ ਲੜਦਾ ਰਿਹਾ ਤੇ ਕਹਿਲੂਰੀ ਦਾ ਕਹਿਲੂਰ ਰਾਜਾ ਲੜਦਾ ਰਿਹਾ, ਰਾਜਾ ਭੀਮ ਚੰਦ ਲੜਦਾ ਰਿਹਾ ਗੁਰੂ ਸਾਹਿਬ ਨਾਲ, ਅਸੀਂ ਤਾਂ ਕਦੇ ਗੁਰੂ ਸਾਹਿਬ ਨਾਲ ਕੋਈ ਵਧੀਕੀ ਨਹੀਂ ਕੀਤੀ, ਇਹੀ ਸਾਨੂੰ ਪ੍ਰੇਰ ਪ੍ਰੇਰ ਕੇ ਲਿਜਾਂਦਾ ਸੀ, ਇਹੀ ਸਾਡਾ ਸਤਿਗੁਰਾਂ ਦੇ ਨਾਲ ਝਗੜਾ ਕਰਾਉਂਦਾ ਸੀ।
ਇਹਨ ਕਹਿ ਕੇ ਸਭੀ ਮਿਲ ਪਏ,
ਇਹਨਾਂ ਕਹਿ ਕੇ ਜਿੰਨੇ ਪਹਾੜੀ ਰਾਜੇ ਸਨ ਸਾਰੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆ ਮਿਲੇ ਹਨ।
ਟਕੇ ਪਾਤਸ਼ਾਹੀ ਸਭ ਭੇਜਤ ਪਏ,
ਜਿਹੜੇ ਪਾਤਸ਼ਾਹੀ ਟਕੇ ਨੇ, ਪਾਤਸ਼ਾਹੀ ਟਕਿਆਂ ਦਾ ਮਤਲਬ ਹੁੰਦਾ ਵੀ ਜਿਹੜੇ ਰਾਜੇ ਆਪਣੀਆਂ ਰਿਆਸਤਾਂ ਦਾ ਜਿਹੜਾ ਟੈਕਸ ਸੀ ਇਹ ਬਾਦਸ਼ਾਹ ਦਿੱਲੀ ਦੇ ਕੋਲ ਭੇਜਦੇ ਸਨ। ਉਸ ਵੇਲੇ ਬਹਾਦਰ ਸ਼ਾਹ ਬਾਦਸ਼ਾਹ ਸੀ, ਉਹਦੇ ਕੋਲ ਭੇਜਦੇ ਸਨ ਤੇ ਬਾਬਾ ਜੀ ਨੇ ਆਖਿਆ ਵੀ ਅੱਜ ਤੋਂ ਬਾਅਦ ਬਾਦਸ਼ਾਹ ਖਾਲਸਾ ਹੈ, ਅਸੀਂ ਬਾਦਸ਼ਾਹ ਹਾਂ। ਇਸ ਕਰਕੇ ਹੁਣ ਜਿੰਨੇ ਇਹ ਪਾਤਸ਼ਾਹੀ ਟਕੇ ਨੇ ਇਹ ਤੁਸੀਂ ਸਾਡੇ ਕੋਲ ਭੇਜਣੇ ਨੇ, ਖਾਲਸੇ ਕੋਲ ਭੇਜਣੇ ਨੇ। ਪਹਾੜੀ ਰਾਜਿਆਂ ਨੇ ਆਖਿਆ ਜੀ ਅਸੀਂ ਤੁਹਾਡੀ ਰਈਅਤ, ਤੁਸੀਂ ਸਾਡੇ ਰਾਜੇ। ਜਿੰਨੇ ਪਾਤਸ਼ਾਹੀ ਟਕੇ ਇਹ ਉਧਰ ਪਹਿਲਾਂ ਦਿੱਲੀ ਭੇਜਦੇ ਸਨ, ਉਹ ਹੁਣ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਇਨ੍ਹਾਂ ਨੇ ਭੇਜੇ ਹਨ।
ਓਏ ਸਿੱਖ ਜੋ ਪੈਸਾ ਦੇ ਬੰਦੇ ਤੇ ਵੈ ਮੋਹਰਾਂ ਲੈ।
ਇਲਾਕੇ ਵਿੱਚੋਂ ਬਹੁਤ ਸਾਰੇ ਸਿੱਖ ਵੀ ਆਉਣ ਲੱਗੇ ਬਾਬਾ ਜੀ ਦੇ ਕੋਲ। ਜਿਹੜਾ ਕੋਈ ਸਿੱਖ ਆ ਕੇ ਬਾਬਾ ਜੀ ਦੇ ਕੋਲ ਕੋਈ ਰੁਪਈਆ ਪੈਸਾ ਭੇਟ ਕਰਦਾ ਨਾ, ਤੇ ਬਾਬਾ ਜੀ ਉਸ ਪੈਸੇ ਦੇ ਬਦਲੇ ਆਪਣੇ ਖਜ਼ਾਨੇ ਚੋਂ ਸੋਨੇ ਦੀਆਂ ਮੋਹਰਾਂ ਕੱਢ ਕੇ ਉਹਦੀ ਝੋਲੀ ਚ ਪਾਉਂਦੇ ਨੇ, ਸੋਨੇ ਦੀਆਂ ਸ਼ਰਫੀਆਂ ਉਹਨਾਂ ਨੂੰ ਦਿੰਦੇ ਨੇ। ਇੰਨੀ ਉਦਾਰਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਹਿਰਦੇ ਵਿੱਚ।
ਦੁੱਧ ਸੁਖੇ ਤਿਸ ਮਿਲੇ ਸੋ ਦੁੱਧ,
ਕੋਈ ਆ ਕੇ ਦੁੱਧ ਦੀ ਸੁਖਣਾ ਸੁਖਦਾ ਕਿ ਬਾਬਾ ਜੀ ਸਾਡੇ ਘਰ ਦੁੱਧ ਵਧੇ, ਕਹਿੰਦੇ ਉਹਦੀ ਉਹ ਸੁਖਣਾ ਪੂਰੀ ਹੁੰਦੀ ਆ, ਉਹਨੂੰ ਦੁੱਧ ਪ੍ਰਾਪਤ ਹੁੰਦਾ।
ਪੁੱਤ ਮੰਗੇ ਪੁੱਤ ਆਵੇ ਸੁੱਧ,
ਕੋਈ ਬਾਬਾ ਜੀ ਦੇ ਕੋਲ ਆ ਕੇ ਪੁੱਤਰ ਦੀ ਸੁਖਣਾ ਸੁਖਦਾ ਤਾਂ ਉਹਨੂੰ ਪੁੱਤਰਾਂ ਦੀ ਪ੍ਰਾਪਤੀ ਹੁੰਦੀ ਹੈ।
ਦੁਖੀਏ ਦੁੱਖ ਹੋਵੇ ਤਿਸ ਦੂਰ,
ਜਿਹੜਾ ਕੋਈ ਦੁਖੀਆ ਦਰਦਵੰਦ ਕੋਈ ਵੀ ਚੱਲ ਕੇ ਆ ਜਾਂਦਾ ਬਾਬਾ ਜੀ ਦੇ ਪਾਸ, ਉਸ ਦੁਖੀਏ ਦੇ ਦੁੱਖ ਦੂਰ ਹੋ ਜਾਂਦੇ ਨੇ, ਨਿਵਿਰਤ ਹੋ ਜਾਂਦੇ ਹਨ।
ਧਨ ਮੰਗੈ ਕਰ ਹੋਏ ਭਰਪੂਰ,
ਔਰ ਜਿਹੜੇ ਲੋੜਵੰਦ ਹੁੰਦੇ ਨੇ, ਗਰੀਬ ਹੁੰਦੇ ਨੇ, ਉਹ ਆ ਕੇ ਮਾਇਆ ਮੰਗ ਲੈਂਦੇ ਬਾਬਾ ਜੀ ਸਾਨੂੰ ਮਾਇਆ ਦੇ ਗੱਫੇ ਚਾਹੀਦੇ ਨੇ, ਤੇ ਬਾਬਾ ਜੀ ਖਜ਼ਾਨੇ ਵਿੱਚੋਂ ਉਹਨਾਂ ਨੂੰ ਮਾਇਆ ਦੇ ਗੱਫੇ ਖੁੱਲੇ ਵਰਤਾਉਂਦੇ ਹਨ।
ਸਿੱਖ ਪੰਜਨ ਤੇ ਅਰਦਾਸ ਕਰਾਵੇ, ਜੋ ਮੰਗੈ ਸੋ ਦਿਵਾਵੇ।
ਪੰਜ ਸਿੰਘਾਂ ਦੇ ਕੋਲੋਂ ਬਾਬਾ ਬੰਦਾ ਸਿੰਘ ਜੀ ਅਰਦਾਸ ਕਰਾਉਂਦੇ ਨੇ, ਤੇ ਜੋ ਜੋ ਕੋਈ ਆ ਕੇ ਮੰਗਦਾ ਉਹਦੀ ਅਰਦਾਸ ਪੰਜਾਂ ਸਿੰਘਾਂ ਕੋਲੋਂ ਕਰਵਾ ਕੇ ਜੋ ਮੰਗਦਾ ਉਹਨੂੰ ਉਹੀ ਪ੍ਰਾਪਤ ਕਰਵਾਉਂਦੇ ਹਨ।
ਦੇਵ ਭੂਤ ਮੁਖ ਦੇਖੇ ਜਾਏ,
ਔਰ ਜਿਹੜੇ ਕੋਈ ਦੇਵ ਭੂਤ ਦਾ ਜਾ ਕੇ ਮੂੰਹ ਵੇਖਦੇ ਹਨ,
ਰਹਿ ਨਹੀਂ ਜੋ ਹੋਵੇ ਬੁਲਾਏ।
ਇਹਨਾਂ ਦੇ ਕੋਲ ਕੋਈ ਪ੍ਰੇਤ ਚਿੰਬੜਿਆ, ਕਿਸੇ ਨੂੰ ਭੂਤ ਚਿੰਬੜਿਆ, ਜਿਹੜਾ ਬਾਬਾ ਜੀ ਦੇ ਕੋਲ ਆ ਜਾਂਦਾ ਉਹਨਾਂ ਨੂੰ ਉਹ ਭੂਤ ਪ੍ਰੇਤ ਛੱਡ ਕੇ ਚਲੇ ਜਾਂਦੇ ਨੇ, ਉਹਨਾਂ ਨੂੰ ਉਹ ਬੁਲਾਵਾਂ ਦੇ ਮੂੰਹ ਨਹੀਂ ਵੇਖਣੇ ਪੈਂਦੇ।
ਸਿੱਧ ਪਰਬਤੀ ਰਹੇ ਸਿੱਧ ਲਾਏ, ਬੰਦਾ ਸਭ ਤੇ ਅਧਿਕ ਸਦਾਏ।
ਹੁਣ ਪਹਾੜਾਂ ਵਿੱਚ ਵੀ ਬੜੇ ਬੜੇ ਸਿੱਧ ਪੁਰਸ਼ ਰਹਿੰਦੇ ਸੀ, ਉਹ ਆਪਣੀਆਂ ਸਿੱਧੀਆਂ ਦਾ ਜ਼ੋਰ ਲਾਉਂਦੇ ਕਿ ਬੰਦੇ ਦੀ ਸਿੱਧੀ ਘਟਾ ਦੇਈਏ, ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਧੀ ਸਾਰਿਆਂ ਤੋਂ ਵੱਧ ਹੈ, ਉਹਨਾਂ ਦੀ ਸ਼ਕਤੀ ਉਹਨਾਂ ਦੀ ਕਲਾ ਸਭ ਤੋਂ ਅਧਿਕ ਸਦਾਈ ਜਾਂਦੀ ਹੈ।
ਜੋ ਚਿਤਵਤ ਕੋ ਦੂਰੋਂ ਆਵੇ, ਬੰਦਾ ਚਿਤ ਕੀ ਬਾਤ ਬਤਾਵੇ।
ਬਾਬਾ ਬੰਦਾ ਸਿੰਘ ਜੀ ਬਹਾਦਰ ਅੰਦਰ ਇਹੋ ਜਿਹੀ ਅੰਤਰਯਾਮਤ ਹੈ ਕਿ ਜੇ ਕੋਈ ਆਪਣੇ ਚਿੱਤ ਵਿੱਚ ਦੂਰੋਂ ਕੋਈ ਚਿਤ ਵੀ ਨਹੀਂ ਚਿਤ ਕੇ ਆਉਂਦਾ, ਜਦੋਂ ਆ ਕੇ ਮੱਥਾ ਹੀ ਟੇਕਦਾ ਤੇ ਬਾਬਾ ਜੀ ਕਹਿੰਦੇ ਹਾਂ ਵੀ ਸੱਜਣਾ ਆ ਫੁਰਨਾ ਕਰਕੇ ਆਇਆ, ਆਹ ਤੇਰੇ ਮਨ ਚ ਸੋਚ ਚੱਲਦੀ ਹੈ, ਉਹਦੇ ਹਿਰਦੇ ਦੀ ਉਹਦੇ ਮਨ ਦੀ ਬਾਬਾ ਜੀ ਪਹਿਲਾਂ ਹੀ ਬੁੱਝ ਕੇ ਦੱਸ ਦਿੰਦੇ ਨੇ।
ਦੁਹੇਰਾ ਆਏ ਮਿਲੇ ਜੋ ਪ੍ਰਥਮੀ ਤੇ ਬੰਦਾ ਸੁਖ ਦੇ।
ਜਿਹੜਾ ਵੀ ਕੋਈ ਆ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆ ਕੇ ਭਾਵੇਂ ਕੋਈ ਪਹਿਲੀ ਵਾਰ ਵੀ ਮਿਲਦਾ ਨਾ, ਤੇ ਬਾਬਾ ਜੀ ਉਹਨੂੰ ਸੁਖ ਪ੍ਰਦਾਨ ਕਰਦੇ ਨੇ, ਉਹਨੂੰ ਸੁਖ ਬਖਸ਼ਦੇ ਨੇ।
ਆਏ ਮਿਲੇ ਫਿਰ ਲੜ ਜੋ ਜਿਸ ਕੁਛ ਬਖਸ਼ੇ ਕੁਛ ਲੇ।
ਔਰ ਜੇ ਕੋਈ ਆ ਕੇ ਮਿਲਦਾ ਹੈ ਤੇ ਨਾਲ ਮਿਲ ਕੇ ਜੇ ਕੋਈ ਬਾਬਾ ਜੀ ਨਾਲ ਰਲ ਕੇ ਕੋਈ ਲੜਾਈ ਪੜਾਈ ਕਰਦਾ, ਕਿਤੇ ਜੰਗ ਯੁੱਧ ਵਿੱਚ ਕੋਈ ਮੱਲ ਮਾਰਦਾ ਤਾਂ ਉਹਨੂੰ ਵੀ ਬਾਬਾ ਜੀ ਖੁੱਲੀਆਂ ਬਖਸ਼ਿਸ਼ਾਂ ਦਿੰਦੇ ਹਨ।
ਜੋ ਪਈ گرو کوٹلو بندہ گئے
بابا بندہ سنگھ جی بہادر گرو کوٹ تک پہنچے ہاں
تھانا بندو کہو
اتھے جا کے بابا بندہ سنگھ جی بہادر نے اپنا تھانا پایا اپنی چونکی لائی ہے
سکھیتڑ آئے بندہ جی ملے
سکھیتڑ دا مطلب ہے سکیت منڈی دی ریاست سکیت منڈی دی ریاست دا جڑا راجہ سی او بھی بابا بندہ سنگھ جی نو آ کے ملیا کیونکہ انہوں بھی کلا بکھا دیتی سی بابا جی نے انہوں سنیا پھینک دیتا سی کہ راجہ کل رات نو تیرے محلاں چگ لگڑیاں بچا کر لے جے ہوندا ہے آکاش چوں بجلی ڈگے گی تے اگ لگے گی انہیں ویکھ لیا سی کہ بابا جی کراماتی نے عظمتی نے اس کر کے سکیت منڈی دا راجہ نالے گرو گھر دا شردالو بھی رہا راجہ سدھ سینے دا نام سی اے گرو گھر دا بھی شردالو رہا تو انہیں بابا بندہ سنگھ جی بہادر دے نال میل ملاپ کیتا ہے
سکھیتڑ آئے بندہ جی ملے پے ندونی وکیل تے پلے
لگاؤن دے علاقے دے جڑے وکیل سن او بھی آ کے بابا بندہ سنگھ جی بہادر نال ملے نے انہاں نال آ کے انہاں نے بھی میل ملاپ کیتا ہے
ہوتے او ہوت چکے پاتشاہی سو لیو خزانے
جیڑے انہاں دے پاتشاہی خزانے سن یعنی کہ جیڑی مایا او بادشاہ نو بھیج دے سن ہندوستان دے خزانے وچ او مایا بھیج دے سن او مایا ہن بابا بندہ سنگھ جی بہادر کول پیش کر دے ہن
کو چڑھاوے دے بہانے
چڑھاوے دے بہانے لیا کے مایا بھیٹ کردا کہندا بابا جی تہاڈی درشن بھیٹ ہے اے تہاڈے نظرانے ہن کوئی نظرانہ سمجھ کے بابا جی دے چرناں وچ چڑھاوا چڑھاوندا ہے
جن کے بندہ کرپا کرے
جڑا آ کے بابا جی نو مل جاندا کہ ریاستاں دے جڑے راجے وکیل آ کے مل جاندے نے انہاں تے بابا جی اپنی کرپا درشٹی کردے ہن
وکیل رہے تس پاسے کھڑے
کسے نہ کسے راجے دا کوئی نہ کوئی وکیل وزیر او بابا بندہ سنگھ جی بہادر کول آ کے کھلوتا رہندا ہے
دوہرا نت نقیب بلائے سو اس بد ہوکا دعائے
کہندے ادھروں نقیب آؤندے نے انہاں نقیباں نوں سد کے انہاں پاسوں اس طرح ہوکا دباؤندا ہے
اتنے کرو نہ کم تم سو میں دیوں بچائے
نقیباں نوں سد کے بابا بندہ سنگھ جی خالصے پنتھ دے وچ ہوکا دباؤندے نے کہ خالصہ جی اے کام نہیں تسی کرنے جڑے نال ہور بہت کئی کیونکہ لٹیرے بھی رلے ہوندے سی نا نال بابا جی دی فوج وچ جتھے سوربیر مریادا نوں جانن والے سنگھاں دی فوج سی اوتھے کئی لٹیرے بھی نال آ رلدے سن لٹاں کھوہاں کرن واسطے انہاں نوں بابا جی خاص کر کے ہدایت کردے نے نقیب انہاں نوں جا کے سنوندے ہن
جو پے استری تن جو گہنا ہوئے تاکو ہاتھ نہ لاؤ کوئے
اے ہدایت کیتی جاندی ہے بھی کسے استری دے اتے تسی ہاتھ نہیں چکنا جدو لٹ کھو کرنی ہے تے کسے استری نے کوئی گہنا پایا ہوئے تے کسے استری دا پایا ہویا گہنا نہیں کھونا جا او دے کولو دے پائے ہوئے تن تے گہنے نوں ہاتھ تک نہیں لاونا نہ ہی او دے گہنے اتروانے ہن
پرش پشاک او سر کی پاگ ان بھی کوئی ہاتھ نہ لا
اور جے کوئی مرد پرش ہے او دے تن تے پائی ہوئی پوشاک ہے سر تے دستار جا تیڑ کوئی کمر کسا دھوتی آدک بدھی ہوئی ہے تا پائی او دی او پوشاک نہیں لینی کیونکہ یہو جا سما بھی رہا ہن تا بینت کپڑے بستر دی کوئی کمی نہیں یہو جا سما بھی رہا ہے کہ لپ کپڑا پاؤن واسطے نہیں سی لبدا تن کجن واسطے نہیں سی لبدا جے گھر چ پنج بھرا ہوندے سی ایک سوٹ سوا لیندے سی واری واری جے کسے نے جانا ہوندا سی پا لیا کردے سن ایسا برتارا بھی بزرگ دسدے نے کہ ساڈے دیش وچ رہیا پر ادوں بھی کپڑا کسے تاواں تاواں ہی ہوندا سی اس کر کے بابا جی نے کہا بھی کوئی کپڑے دا بھکھا بن کے کپڑا نہ کھون لگ پوے کسے دے تن تو کپڑے نہیں لوانے کسے دے بستر نہیں لوانے کسے دی دستار نہیں لوانی جا کوئی ہور پوشاک پائی ہے تے انوں بھی ہاتھ نہیں لونا
دوہرا ਮੰਡੀ ਵਾਲੇ ਸੁਧ ਸੈਨ ਰਾਜਾ ਬੜਾ ਸਦਾਏ।
ਖਾਲਸਾ ਜੀ, ਮੰਡੀ ਦਾ ਰਾਜਾ ਰਾਜਾ ਸੁਧ ਸੈਨ, ਜਿਹੜਾ ਆਪਣੇ ਇਲਾਕੇ ਦਾ ਬੜਾ ਵੱਡਾ ਰਾਜਾ ਸਦਾਉਂਦਾ ਸੀ, ਬਹੁਤ ਭਾਰੀ ਵੱਡਾ ਪ੍ਰਤਾਪੀ ਰਾਜਾ ਸਦਾਉਂਦਾ ਸੀ।
ਸੋ ਮਿਲਿਓ ਪਾਂਤ ਜਿਉ ਸੋ ਮੈਂ ਦਿਉ ਬਤਾਏ।
ਸਰਦਾਰ ਰਤਨ ਸਿੰਘ ਜੀ ਭੰਗੂ ਕਹਿੰਦੇ, ਜਿਵੇਂ ਰਾਜਾ ਸੁਧ ਸੈਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆ ਕੇ ਮਿਲਿਆ, ਬਾਬਾ ਜੀ ਨਾਲ ਆ ਕੇ ਜਿਵੇਂ ਉਹਨੇ ਮੁਲਾਕਾਤ ਕੀਤੀ ਹੈ, ਉਹ ਸਾਰਾ ਇਤਿਹਾਸ ਮੈਂ ਖਾਲਸਾ ਜੀ ਹੁਣ ਤੁਹਾਨੂੰ ਸਰਵਣ ਕਰਾਉਣਾ। ਆਪ ਜੀ ਚਿਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ।
ਜੋ ਪਈ ਮੰਡੀ ਵਾਲੇ ਇਉਂ ਸੁਣ ਪਾਇਆ ਹੈ ਕਰਾਮਾਤੀ ਬੰਦਾ ਆਇਆ।
ਮੰਡੀ ਵਾਲੇ ਰਾਜੇ ਨੇ, ਰਾਜੇ ਸੁਧ ਸੈਨ ਨੇ ਸੁਣਿਆ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਬੜੇ ਕਰਾਮਾਤੀ ਪੁਰਸ਼ ਨੇ, ਉਹਨਾਂ ਕੋਲ ਬੜੀ ਭਾਰੀ ਅਜ਼ਮਤ ਹੈ, ਬੜੀ ਭਾਰੀ ਸ਼ਕਤੀ ਦੇ ਮਾਲਕ ਨੇ ਬਾਬਾ ਜੀ, ਜਿਵੇਂ ਕਿ ਉਹਨੇ ਪਹਿਲਾਂ ਵੇਖ ਵੀ ਲਿਆ। ਬਾਬਾ ਜੀ ਨੇ ਅੱਗ ਲੱਗਣ ਦਾ ਸੰਕੇਤ ਪਹਿਲਾਂ ਭੇਜ ਦਿੱਤਾ ਸੀ ਸੁਧ ਸੈਨ ਰਾਜੇ ਨੂੰ। ਹੋਰ ਵੀ ਉਹਨੇ ਕਈ ਕਲਾਵਾਂ ਦੀ ਗੱਲ ਬਾਬਾ ਜੀ ਬਾਰੇ ਸੁਣੀ ਹੋਈ ਸੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਬੜੇ ਅਜ਼ਮਤਵਾਨ ਪੁਰਸ਼ ਹਨ।
ਕਰਾਮਾਤ ਗੁਰੂ ਗੋਬਿੰਦ ਸਿੰਘ ਦਈ ਅਕਾਲ ਕਿਰਪਾ ਜਿਨ ਪਰ ਭਏ।
ਇਹ ਜਿਹੜੀ ਕਰਾਮਾਤ ਹੈ, ਇਹ ਜਿਹੜੀ ਸ਼ਕਤੀ ਹੈ ਬਾਬਾ ਬੰਦਾ ਸਿੰਘ ਬਹਾਦਰ ਕੋਲ, ਇਹ ਕਰਾਮਾਤ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਹਨੂੰ ਦਿੱਤੀ ਹੈ। ਇਹਦੇ ਤੇ ਅਕਾਲ ਪੁਰਖ ਦੀ ਕਿਰਪਾ ਹੋਈ ਹੈ ਕਿ ਇਹ ਸ਼ਕਤੀਆਂ, ਇਹ ਅਜ਼ਮਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪ੍ਰਾਪਤ ਹੋਈਆਂ ਹਨ।
ਬੰਦੇ ਕੋ ਸਤਿਗੁਰ ਇਮ ਕਹੇ,
ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ ਹੈ।
ਔਰ ਮਿਆਨ ਤਲਵਾਰ ਹੈ ਵੇ,
ਕਹਿੰਦੇ ਵੀ ਮਿਆਨ ਹੋਰ ਹੈ ਤਰ ਤਲਵਾਰ, ਮਿਆਨ ਹੋਰ ਹੈ ਪਰ ਤਲਵਾਰ ਵਿਚ ਉਹੀ ਹੈ। ਯਾਨੀ ਕਿ ਸੁਕੇਤ ਮੰਡੀ ਦੇ ਰਾਜੇ ਵਿਚ ਇੰਨੀ ਭਾਵਨਾ ਜਾਪੀ ਕਿ ਉਹਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗੁਰੂ ਸਾਹਿਬ ਦੇ ਤੋਲੀ ਸਮਝ ਲਿਆ। ਹਾਲਾਂਕਿ ਐਸਾ ਨਹੀਂ ਹੈ, ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰੂ ਸਾਹਿਬ ਦੇ ਬਰਾਬਰ ਨਹੀਂ ਹੋ ਸਕਦੇ। ਹਾਂ, ਉਨ੍ਹਾਂ ਦੇ ਥਾਪੇ ਹੋਏ ਜਰਨੈਲ ਜ਼ਰੂਰ ਨੇ, ਗੁਰੂ ਘਰ ਦੇ ਸਿੱਖ ਜ਼ਰੂਰ ਨੇ, ਗੁਰੂ ਘਰ ਦੇ ਮਹਾਨ ਸ਼ਹੀਦ ਜ਼ਰੂਰ ਨੇ, ਪਰ ਸਤਿਗੁਰਾਂ ਦੇ ਬਰਾਬਰ ਨਹੀਂ ਹਨ, ਗੁਰੂ ਸਾਹਿਬ ਦੇ ਤੁੱਲ ਨਹੀਂ ਹਨ। ਪਰ ਜਿਵੇਂ ਕਿਸੇ ਤੇ ਕਿਸੇ ਦੀ ਭਾਵਨਾ ਹੋ ਜਾਂਦੀ ਹੈ ਕਿਸੇ ਮਹਾਂਪੁਰਸ਼ ਤੇ, ਫਿਰ ਉਹ ਇਹ ਸਮਝਦਾ ਵੀ ਸਾਡੇ ਜਿਹੜੇ ਸੰਤ ਨੇ, ਮਹਾਂਪੁਰਸ਼ ਨੇ, ਉਹ ਗੁਰੂ ਦਾ ਹੀ ਰੂਪ ਨੇ। ਇੱਥੋਂ ਤੱਕ ਵੀ ਸਾਡੀਆਂ ਕਈ ਸੰਪਰਦਾਵਾਂ ਹਨ ਜਿਹੜੀਆਂ ਸੰਪਰਦਾਵਾਂ ਆਪਣੇ ਮਹਾਂਪੁਰਸ਼ਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੀ ਸਮਝਣ ਲੱਗ ਪਏ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਾਬਰ ਹੀ ਸਮਝਣ ਲੱਗ ਪਏ। ਪਰ ਖਾਲਸਾ ਜੀ, ਸਤਿਗੁਰਾਂ ਦੇ ਬਰਾਬਰ ਕੇਵਲ ਸਤਿਗੁਰੂ ਜੀ ਹਨ, ਉਨ੍ਹਾਂ ਦੇ ਤੁੱਲ ਹੋਰ ਕੋਈ ਮਹਾਂਪੁਰਸ਼ ਸਤਿਕਾਰ ਯੋਗ ਨੇ, ਸਨਮਾਨ ਯੋਗ ਨੇ, ਪਰ ਗੁਰੂ ਤੁੱਲ ਕੋਈ ਨਹੀਂ ਹੋ ਸਕਦਾ। ਪਰ ਮੰਡੀ ਦੇ ਰਾਜੇ ਦੀ ਭਾਵਨਾ ਸੀ, ਉਹ ਕਹਿੰਦਾ ਵੀ ਤਲਵਾਰ ਹੋਈ ਹੈ, ਬਸ ਕੇਵਲ ਮਿਆਨ ਬਦਲਿਆ ਬਾਹਰ ਦਾ।
ਇਸ ਦਾ ਦਰਸ਼ਨ ਚਾਹੀਏ ਪਾਇਆ,
ਕਹਿੰਦੇ ਉਹਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ, ਜ਼ਰੂਰ ਜਾ ਕੇ ਉਹਦੇ ਦੀਦਾਰ ਪਰਸਨੇ ਚਾਹੀਦੇ ਨੇ, ਜਿਹੜਾ ਇਹੋ ਜਿਹਾ ਕਰਾਮਾਤੀ ਬੰਦਾ ਹੈ।
ਕਰਾਮਾਤੀ ਬੰਦਾ ਆਇਆ,
ਕਰਾਮਾਤੀ ਬੰਦਾ ਚੱਲ ਕੇ ਆਇਆ, ਉਹਨੂੰ ਜ਼ਰੂਰ ਚੱਲ ਕੇ ਮਿਲਣਾ ਚਾਹੀਦਾ, ਜ਼ਰੂਰ ਉਹਦੇ ਦਰਸ਼ਨ ਕਰਸਨੇ ਚਾਹੀਦੇ ਨੇ, ਜ਼ਰੂਰ ਉਹਦੇ ਨਾਲ ਕੋਈ ਵਾਰਤਾਲਾਪ ਗੁਫ਼ਤਗੂ ਕਰਨੀ ਚਾਹੀਦੀ ਹੈ।
ਬਣਿਆ ਨਾ ਤਿੰਨ ਸੌ ਵੈਰ ਕਮਾਇਆ,
ਉਹਦੇ ਨਾਲ ਵੈਰ ਕਮਾਇਆ ਨਹੀਂ ਸਾਡਾ ਬਣਦਾ, ਉਹਦੇ ਨਾਲ ਨਹੀਂ ਵੈਰ ਕਮਾਇਆ ਬਣਦਾ। ਜਿਹੜਾ ਕਰਾਮਾਤੀ ਆ ਉਹਦੇ ਨਾਲ ਵੈਰ ਕੀ ਕਮਾਉਣਾ, ਬਰਾਬਰ ਦੇ ਨਾਲ ਵੈਰ ਕਮਾਇਆ ਜਾਂਦਾ। ਜਿਹੜਾ ਆਪਣੇ ਤੋਂ ਵੱਡਾ ਹੋਵੇ, ਆਪਣੇ ਤੋਂ ਬਲੀ ਹੋਵੇ, ਆਪਣੇ ਤੋਂ ਤਾਕਤਵਰ ਹੋਵੇ, ਉਹਦੇ ਨਾਲ ਵੈਰ ਥੋੜੀ ਕਮਾਇਆ ਜਾਂਦਾ। ਵੈਰ ਤਾਂ ਆਪਣੇ ਤੋਂ ਬਰਾਬਰ ਦਾ ਹੋਵੇ, ਉਹਦੇ ਨਾਲ ਦੁਸ਼ਮਣੀ ਕਮਾਈ ਜਾਂਦੀ ਹੈ, ਪਰ ਉਹ ਤਾਂ ਸਾਡੇ ਤੋਂ ਵੱਡਾ ਹੈ, ਕਰਾਮਾਤੀ ਹੈ, ਉਹਦੇ ਨਾਲ ਸਾਡਾ ਵੈਰ ਕਮਾਇਆ ਨਹੀਂ ਬਣਦਾ।
ਅਵਤਾਰ ਜਨ ਬੰਦਾ ਆਇਆ,
ਮਾਨੋ ਪਰਮਾਤਮਾ ਦਾ ਹੀ ਅਵਤਾਰ ਹੈ ਬੰਦਾ ਬਹਾਦਰ। ਇੱਥੋਂ ਤੱਕ ਸਮਝਣ ਲੱਗ ਪਿਆ ਮੰਡੀ ਦਾ ਰਾਜਾ, ਇੱਥੋਂ ਤੱਕ ਉਹਦੇ ਅੰਦਰ ਇਹ ਭਾਵਨਾ ਉਹਦੀ ਹੈ, ਸਾਰੇ ਸਿੱਖਾਂ ਦੀ ਇਹ ਭਾਵਨਾ ਨਹੀਂ ਹੈ, ਕੱਲੀ ਸੁਕੇਤ ਮੰਡੀ ਦੇ ਰਾਜੇ ਦੀ ਇਹ ਭਾਵਨਾ ਵਰਣਨ ਹੋ ਰਹੀ ਹੈ। ਭਾਈ ਸਾਹਿਬ ਇੱਥੇ ਸਿੱਖਾਂ ਦੀ ਭਾਵਨਾ ਪ੍ਰਗਟ ਨਹੀਂ ਕਰ ਰਹੇ ਬੰਦੇ ਪ੍ਰਤੀ, ਕਹਿੰਦੇ ਵੀ ਏਦਾਂ ਸਮਝਦਾ ਵੀ ਕਹਿੰਦੇ ਮਾਨੋ ਕਿ ਬੰਦਾ ਬਹਾਦਰ ਅਵਤਾਰੀ ਪੁਰਸ਼ ਹੈ
ਲਿਓਗ ਲੜਾਈ ਸੋ ਹਰਾਏ
ਜੇ ਮੈਂ ਉਹਦੇ ਨਾਲ ਲੜਾਈ ਲੜਾਂਗਾ ਉਹਦੇ ਨਾਲ ਯੁੱਧ ਕਰਾਂਗਾ ਜੰਗ ਕਰਾਂਗਾ ਤਾਂ ਉਹ ਮੈਨੂੰ ਇੱਕੋ ਹੱਲੇ ਦੇ ਵਿੱਚ ਹਰਾ ਕੇ ਰੱਖ ਦੇਵੇਗਾ ਮੈਂ ਉਹਦੇ ਨਾਲ ਜੰਗ ਕਰਕੇ ਜਿੱਤ ਨਹੀਂ ਸਕਦਾ
ਕਿਆ ਜਾਣੋ ਫਿਰ ਕਰ ਹੈ ਕਾਏ
ਕੀ ਜਾਣੀਏ ਜੇ ਹਾਰ ਗਿਆ ਤੇ ਉਹ ਕੀ ਕਰ ਦੇਵੇ ਜੇ ਮੈਂ ਹਾਰ ਗਿਆ ਉਹਦੇ ਸਾਹਮਣੇ ਜੰਗ ਕਰਕੇ ਖਬਰੇ ਉਹ ਮੇਰੇ ਨਾਲ ਕੀ ਕਰੇ ਕਿਵੇਂ ਮੇਰੇ ਨਾਲ ਪੇਸ਼ ਆਵੇ ਕੀ ਮੈਨੂੰ ਸਜ਼ਾ ਦੇਵੇ ਕੀ ਮੈਨੂੰ ਤਾੜਨਾ ਕਰੇ
ਬੰਦਾ ਤੋਂ ਕਰਤ ਚੜਾਏ
ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਚੜਾਈ ਕਰਕੇ ਅੱਗੇ ਆਏ ਹੋਏ ਸਨ
ਮੋਰੇ ਉਤਰੇ ਰਾਜਾ ਆਏ
ਉਥੋਂ ਅੱਗੋਂ ਸੁਕੇਤ ਮੰਡੀ ਦਾ ਰਾਜਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਮਿਲਣ ਵਾਸਤੇ ਮੂਹਰੇ ਆ ਗਿਆ ਜਿੱਧਰ ਨੂੰ ਬਾਬਾ ਜੀ ਅੱਗੇ ਵਧ ਰਹੇ ਸਨ ਪਹਾੜਾਂ ਵੱਲ ਉਧਰੋਂ ਅੱਗੋਂ ਆ ਕੇ ਸੁਕੇਤ ਮੰਡੀ ਦਾ ਰਾਜਾ ਬਾਬਾ ਜੀ ਬੰਦਾ ਸਿੰਘ ਜੀ ਬਹਾਦਰ ਨੂੰ ਮਿਲਿਆ ਹੈ
ਬੰਦੇ ਪੈਦੇ ਕੱਲ ਵਕੀਲ
ਅੱਗੇ ਆ ਕੇ ਉਤਰ ਗਿਆ ਤੇ ਬਾਬਾ ਜੀ ਦੇ ਪਾਸੇ ਨੇ ਆਪਣੇ ਵਜ਼ੀਰ ਭੇਜੇ ਬਾਬਾ ਜੀ ਨਾਲ ਮੁਲਾਕਾਤ ਦਾ ਸਮਾਂ ਲੈਣ ਲਈ
ਮਿਲਣ ਆਇਓ ਮੈਂ ਤੋਏ ਬੇਨਤੀਲ
ਔਰ ਵਕੀਲਾਂ ਨੇ ਜਾ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਸਾਡਾ ਰਾਜਾ ਰਾਜਾ ਸੁੱਧ ਸੈਨ ਸੁਕੇਤ ਮੰਡੀ ਦਾ ਰਾਜਾ ਉਹ ਤੁਹਾਨੂੰ ਮਿਲਣ ਵਾਸਤੇ ਆਇਆ ਹੋਇਆ
ਮੈਂ ਸਿੱਖ ਤੋਂ ਗੁਰੂ ਨਾਨਕ ਘਰ ਕੋ
ਉਹ ਕਹਿੰਦਾ ਕਿ ਮੈਂ ਗੁਰੂ ਨਾਨਕ ਦੇ ਘਰ ਦਾ ਸਿੱਖ ਹਾਂ ਰਾਜਾ ਸੁੱਧ ਸੈਨ ਕਹਿੰਦਾ ਮੈਂ ਹੁਣ ਦਾ ਨਹੀਂ ਬੜਾ ਪੁਰਾਣੇ ਸਮੇਂ ਤੋਂ ਗੁਰੂ ਨਾਨਕ ਦੇ ਘਰ ਦਾ ਸਿੱਖ ਹਾਂ
ਮੈਂ ਦਿਓ ਚੜਾਵੈ ਬੈਠੇ ਧੁਰ ਕੋ
ਔਰ ਮੈਂ ਮੁੱਢ ਤੋਂ ਜਿਹੜੇ ਜਿਹੜੇ ਗੁਰੂ ਨਾਨਕ ਦੀ ਗੱਦੀ ਤੇ ਬੈਠਦੇ ਰਹੇ ਨੇ ਉਨ੍ਹਾਂ ਦੇ ਚਰਨਾਂ ਵਿਚ ਚੜਾਵਾ ਭੇਟ ਕਰਦਾ ਰਿਹਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿਚ ਵੀ ਮੈਂ ਚੜਾਵਾ ਭੇਟ ਕਰਦਾ ਰਿਹਾ ਹਾਂ
ਜੱਕੇ ਪਾਤਸ਼ਾਹੀ ਮੈਥੋਂ ਲਿਓ ਲੋਕੋ ਆਪਣੋ ਸਿੱਖ ਬਣਿਓ
ਜਿਹੜੇ ਪਾਤਸ਼ਾਹੀ ਟਕੇ ਹਨ ਉਹ ਪਾਤਸ਼ਾਹੀ ਟਕੇ ਤੁਸੀਂ ਮੇਰੇ ਕੋਲੋਂ ਲੈ ਲਵੋ ਤੇ ਮੈਨੂੰ ਵੀ ਆਪਣਾ ਸਿੱਖ ਬਣਾ ਲਓ ਜਿਹੜੇ ਬਾਦਸ਼ਾਹ ਨੂੰ ਮੈਂ ਟਕੇ ਭੇਜਦਾ ਹਿੰਦੁਸਤਾਨ ਦੇ ਬਾਦਸ਼ਾਹ ਦੇ ਸਰਕਾਰੀ ਖਜ਼ਾਨੇ ਚ ਮੈਂ ਮਾਮਲਾ ਤਾਰਦਾ ਉਹ ਮਾਮਲਾ ਉਹ ਟਕੇ ਉਹ ਟੈਕਸ ਤੁਸੀਂ ਮੇਰੇ ਕੋਲੋਂ ਲੈ ਕੇ ਪ੍ਰਵਾਨ ਕਰੋ
ਦੋਹੇ ਰਾਹ ਆਪ ਚੜਾਵੇ ਲੈ ਅੱਗੇ ਬੰਦੇ ਮਿਲਿਓ ਆਏ
ਆਪ ਚੜਾਵਾ ਲੈ ਕੇ ਸੁਕੇਤ ਮੰਡੀ ਦਾ ਰਾਜਾ ਬਾਬਾ ਬੰਦਾ ਸਿੰਘ ਜੀ ਬਹਾਦਰ ਵਾਸਤੇ ਕਈ ਨਜ਼ਰਾਨੇ ਲਿਆਇਆ ਕਈ ਪਿਟਾਵਾਂ ਲਿਆਇਆ ਤੇ ਪਿਟਾਵਾਂ ਲੈ ਕੇ ਅੱਗੇ ਆ ਕੇ ਮਿਲਿਆ
ਸਭ ਬੰਦੇ ਖੁਸ਼ੀਆਂ ਦੇਈ ਸੋ ਲਿਓ ਗੱਲ ਲਾਏ
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉਸ ਵੇਲੇ ਬੜੀਆਂ ਖੁਸ਼ੀਆਂ ਕੀਤੀਆਂ ਰਾਜੇ ਤੇ ਬੜੇ ਪ੍ਰਸੰਨ ਹੋਏ ਬੜੇ ਖੁਸ਼ ਹੋਏ ਔਰ ਇਹਨੂੰ ਆਪਣੇ ਗਲ ਨਾਲ ਲਾਇਆ ਇਹਨੂੰ ਗਲ ਵਕੜੀ ਵਿਚ ਲੈ ਕੇ ਗਲ ਨਾਲ ਲਾਇਆ
ਜੋ ਪਈ ਬੰਦੇ ਕਹੋ ਸੁਣ ਸੁਧ ਸੈਨ ਰਾਜਾ
ਬਾਬਾ ਬੰਦਾ ਸਿੰਘ ਜੀ ਬੋਲੇ ਰਾਜੇ ਸੁਧ ਸੈਨ ਨੂੰ ਮੰਡੀ ਦੇ ਰਾਜੇ ਨੂੰ ਕਹਿੰਦੇ ਹੇ ਰਾਜਾ ਸੁਧ ਸੈਨ ਸੁਣ
ਤੁਮ ਦੇਸ਼ੋ ਨੈ ਭੋਗ ਬੇ ਰਾਜਾ
ਕਹਿਣ ਲੱਗੇ ਰਾਜਾ ਸੁਧ ਸੈਨ ਤੂੰ ਆਪਣੇ ਦੇਸ਼ ਦੇ ਰਾਜ ਤੋਂ ਬਿਨਾਂ ਨਹੀਂ ਹੋਵੇਗਾ ਤੇਰਾ ਦੇਸ਼ ਰਾਜੇ ਤੋਂ ਬਿਨਾਂ ਨਹੀਂ ਰਹੇਗਾ ਯਾਨੀ ਕਿ ਤੇਰਾ ਜਿਹੜਾ ਰਾਜ ਹੈ ਉਹ ਬਰਕਰਾਰ ਰਹੇਗਾ
ਰਹੇ ਨਹੀਂ ਤੋ ਦੁਖੀ ਸੁਖਾਲੋ
ਜਿਹੜੇ ਤੇਰੇ ਦੁਖੀ ਹੋਣਗੇ ਉਹ ਸੁਖੀ ਨਾ ਰਹਿਣਗੇ ਤੇ ਕਲਗੀਧਰ ਜੀ ਨੇ ਵੀ ਬਚਨ ਕੀਤੇ ਸੀ ਨਾ ਜਦੋਂ ਮੰਡੀ ਦੇ ਰਾਜੇ ਦੇ ਕੋਲ ਮਹਾਰਾਜ ਜੀ ਨੇ ਵੀ ਕਿਹਾ ਸੀ ਕਿ ਜਿਹੜਾ ਮੰਡੀ ਤੇ ਚੜੇਗਾ ਜੈਸੇ ਬਚੀਏ ਹਾਂਡੀ ਤੈਸੇ ਬਚੇਗੀ ਤੇਰੀ ਮਾਂਡੀ ਇਹ ਬਚਨ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਕਿ ਜਿਹੜਾ ਚੜ ਕੇ ਆਵੇਗਾ ਅਸਮਾਨੀ ਗੋਲੇ ਛੁੱਟਾਂਗੇ ਉਹਦੇ ਤੇ ਅਸਮਾਨ ਤੋਂ ਗੋਲੇ ਡਿੱਗਣਗੇ ਤੇਰੀ ਮੰਡੀ ਦਾ ਨਹੀਂ ਕੁਝ ਕੋਈ ਵਿਗਾੜ ਸਕੇਗਾ ਇਹ ਇਤਿਹਾਸ ਬਾਬਾ ਬੰਦਾ ਸਿੰਘ ਜੀ ਨੇ ਵੀ ਖਾਲਸੇ ਕੋਲੋਂ ਸੁਣਿਆ ਹੋਇਆ ਸੀ ਦੁਹਰਾ ਰਹੇ ਨੇ ਕਹਿੰਦੇ ਰਾਜਾ ਸੁਧ ਸੈਨ ਤੇਰਾ ਜਿਹੜਾ ਕੋਈ ਦੁਖੀ ਹੈ ਜਿਹੜਾ ਤੈਨੂੰ ਵੇਖ ਨਹੀਂ ਸਿਖਾਉਂਦਾ ਉਹ ਦੁਖੀ ਸੁਖਾਲੇ ਨਾ ਰਹਿਣਗੇ।
ਮੈਂ ਪਰ ਹੈ ਤੇ ਦੇਸ਼ ਕੁਕਾਲੇ,
ਤੇਰੇ ਦੇਸ਼ ਵਿਚ ਕਦੇ ਕਾਲ ਨਹੀਂ ਪਵੇਗਾ। ਕਾਲ ਦਾ ਮਤਲਬ ਹੁੰਦਾ ਭੁੱਖ ਮਰੀ, ਕਾਲ ਦਾ ਮਤਲਬ ਹੁੰਦਾ ਕਹਿਰ, ਕਾਲ ਦਾ ਮਤਲਬ ਹੁੰਦਾ ਜਾਂ ਸੋਕਾ ਪੈ ਜਾਣਾ, ਜਾਂ ਬਹੁਤਾ ਮੀਂਹ ਪੈ ਕੇ ਹੜ ਆ ਜਾਣੇ, ਜਾਂ ਕਿਸੇ ਪ੍ਰਕਾਰ ਦੀ ਬਿਮਾਰੀ ਜਾਂ ਮਹਾਂਮਾਰੀ ਫੈਲ ਜਾਣੀ, ਉਹਨੂੰ ਗੁਰੂ ਖਾਲਸਾ ਜੀ ਕਾਲ ਕਹਿੰਦੇ ਨੇ। ਕਾਲ ਕਈ ਪ੍ਰਕਾਰ ਦਾ ਵਿਦਵਾਨਾਂ ਨੇ ਦੱਸਿਆ ਹੈ, ਸਪਤਕਾਲ ਸਤਕਾਲ ਸੱਤ ਪ੍ਰਕਾਰ ਦਾ ਦੱਸਿਆ ਹੈ। ਫਸਲਾਂ ਨੂੰ ਚੂਹੇ ਲੱਗ ਜਾਣੇ, ਫਸਲਾਂ ਨੂੰ ਕੋਈ ਇਹੋ ਜਿਹੀ ਬਿਮਾਰੀ ਲੱਗ ਜਾਣੀ ਕਿ ਸਾਰੀਆਂ ਫਸਲਾਂ ਤਬਾਹ ਹੋ ਜਾਣੀਆਂ। ਤੋ ਇਸ ਪ੍ਰਕਾਰ ਦੇ ਨਾਲ ਬਾਬਾ ਬੰਦਾ ਸਿੰਘ ਜੀ ਕਹਿੰਦੇ ਤੇਰੇ ਦੇਸ਼ ਵਿਚ ਕਦੇ ਵੀ ਕਿਸੇ ਪ੍ਰਕਾਰ ਦੀ ਭੁੱਖ ਮਰੀ ਨਹੀਂ ਹੋਵੇਗੀ, ਯਾਨੀ ਕਿ ਕਦੇ ਕੋਈ ਕਾਲ ਨਹੀਂ ਪਵੇਗਾ।
ਜੋ ਕੁਝ ਹੋਵੇਗਾ ਤੁਮ ਕੋ ਲੋੜ,
ਤੈਨੂੰ ਜੋ ਕੁਝ ਵੀ ਚਾਹੀਦਾ ਹੋਵੇਗਾ, ਤੈਨੂੰ ਜੋ ਕੁਝ ਵੀ ਪ੍ਰਾਪਤ ਕਰਨ ਦੀ ਇੱਛਾ ਹੋਵੇਗੀ,
ਰੱਖ ਪੁਸਤਕ ਸਭ ਕੰਮ ਹੋਏ ਤੋਰ।
ਇਹ ਪੁਸਤਕ ਮੇਰੇ ਗੁਰੂ ਨੇ ਮੈਨੂੰ ਦਿੱਤੀ ਸੀ, ਮੇਰੇ ਗੁਰੂ ਦੇ ਗੁਰੂ ਨੇ ਉਹਨੂੰ ਦਿੱਤੀ ਸੀ। ਇਹ ਲੂਣੀਏ ਸਾਧ ਵਾਲੀ ਉਹੀ ਪੋਥੀ ਹੈ ਜਿਹਦੇ ਚ ਮੰਤਰ ਜੰਤਰ ਲਿਖੇ ਹੋਏ ਸੀ, ਇਹ ਬਾਬਾ ਬੰਦਾ ਸਿੰਘ ਜੀ ਦੇ ਕੋਲ ਸੀ। ਕਹਿੰਦੇ ਆ ਲੈ ਪੁਸਤਕ ਤੂੰ ਸਾਂਭ ਲੈ, ਤੂੰ ਰੱਖ ਲੈ।
ਐ ਵਿਦਿਆ ਸਭ ਇਸ ਕੇ ਮਾਏ,
ਹਰ ਇੱਕ ਪ੍ਰਕਾਰ ਦੀ ਵਿਦਿਆ ਪਾਈ ਹੋਈ ਹੈ।
ਜੋ ਚਾਹੋ ਸੋ ਲਿਓ ਕਮਾਏ,
ਇਹਦੇ ਵਿੱਚ ਤੂੰ ਜੋ ਚਾਹੇਗਾ ਉਹ ਕਮਾ ਲੈ, ਜਿਹੜਾ ਮੰਤਰ ਸਿੱਧ ਕਰਨਾ ਹੋਵੇ ਕਰ ਲਵੇ।
ਦੋਹੇਰਾ ਉਸ ਪੁਸਤਕ ਕੋ ਇੱਕ ਪੱਤਰੋ ਉਸ ਮਾਈ ਹੱਥ ਆਏ।
ਖਾਲਸਾ ਜੀ ਉਹ ਜਿਹੜੀ ਪੁਸਤਕ ਸੀ ਨਾ ਬਾਬਾ ਜੀ ਨੇ ਇਹਨੂੰ ਦਿੱਤੀ ਰਾਜੇ ਸੁੱਧ ਸੈਨ ਨੂੰ, ਅਲੂਣੀਏ ਸਾਧ ਵਾਲੀ ਉਹ ਮੰਤਰਾਂ ਜੰਤਰਾਂ ਵਾਲੀ ਪੋਥੀ, ਉਹਦੇ ਵਿਚੋਂ ਇੱਕ ਕਾਗਜ਼ ਕਿਤੇ ਇੱਕ ਮਾਈ ਦੇ ਹੱਥ ਵੀ ਆਇਆ ਸੀ। ਉਸ ਮਾਈ ਨੂੰ ਬੰਦਈ ਮਾਈ ਕਹਿੰਦੇ ਸੀ। ਭਾਈ ਰਤਨ ਸਿੰਘ ਜੀ ਇਸ ਪ੍ਰਕਰਨ ਨਾਲੋਂ ਇਹ ਹਟ ਕੇ ਪ੍ਰਕਰਨ ਹੈ, ਕਹਿੰਦੇ ਉਹਦੀ ਪੋਥੀ ਦਾ ਹੀ ਇੱਕ ਵਰਕਾ ਇੱਕ ਕਾਗਜ਼ ਜਿਹੜਾ ਸੀ ਉਹ ਬੰਦਈ ਮਾਈ ਦੇ ਕੋਲ ਆਇਆ ਹੋਇਆ ਸੀ।
ਜਿਨ ਬਾਬੇ ਸਾਹਿਬ ਸਿੰਘ ਕੋ ਦਿਨੋ ਪਰਚੋ ਲਗਾਏ,
ਉਹ ਜਿਹੜੀ ਮਾਈ ਸੀ ਉਹਦੇ ਕੋਲ ਬੜੀ ਕਰਾਮਾਤ ਸੀ, ਉਸ ਵਰਕੇ ਦੇ ਉੱਤੇ ਜਿਹੜੇ ਮੰਤਰ ਲਿਖੇ ਉਹਨੇ ਸਿੱਧ ਕੀਤੇ ਹੋਏ ਸਨ। ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਹੋਏ ਨੇ, ਗੁਰੂ ਨਾਨਕ ਸਾਹਿਬ ਦੀ ਅੰਸ਼ ਬੰਸ਼ ਚੋਂ ਬੜੀ ਉੱਚੀ ਅਵਸਥਾ ਦੇ ਮਾਲਕ ਮਹਾਂਪੁਰਖ ਹੋਏ ਬਾਬਾ ਸਾਹਿਬ ਸਿੰਘ ਜੀ ਬੇਦੀ। ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਨੂੰ ਵੀ ਉਹਨਾਂ ਨੇ ਆਪਣਾ ਇੱਕ ਪਰਚਾ ਵਿਖਾਇਆ ਸੀ ਉਸ ਮਾਈ ਨੇ।
ਜੋ ਭਈ ਉਸ ਮਾਈ ਕੋ ਇਮ ਹੱਥ ਆਏ,
ਉਹ ਜਿਹੜੀ ਬੰਦਈ ਮਾਈ ਸੀ ਨਾ ਉਹਦੇ ਕੋਲੋਂ ਪਰਚਾ ਕਿਵੇਂ ਆਇਆ, ਉਹਦੇ ਕੋਲ ਪੋਥੀ ਦਾ ਜਿਹੜਾ ਕਾਗਜ਼ ਸੀ ਵਰਕਾ ਸੀ ਉਹਦੇ ਕੋਲ ਕਿਵੇਂ ਆਇਆ ਉਹ ਸੁਣੋ।
ਬੰਦੇ ਨਾਰੀ ਨੂੰ ਟੈਲ ਕਮਾਏ,
ਉਹ ਅਰੋੜੇ ਖੱਤਰੀਆਂ ਦੀ ਇਸਤਰੀ ਸੀ, ਉਹ ਅਰੋੜਾ ਜਾਤੀ ਹੁੰਦੀ ਆ ਖੱਤਰੀਆਂ ਦੀ, ਉਹਦੇ ਵਿੱਚੋਂ ਸੀ ਉਹ ਇਸਤਰੀ, ਉਹਨੂੰ ਬੰਦਈ ਮਾਈ ਵੀ ਕਿਹਾ ਜਾਂਦਾ ਸੀ। ਉਹਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜਿਹੜੀ ਘਰਵਾਲੀ ਸੀ ਉਹਦੀ ਸੇਵਾ ਕੀਤੀ ਸੀ, ਉਹਦੀ ਟਹਿਲ ਕਮਾਈ ਸੀ।
ਉਤੀ ਬੰਦੇ ਨਾਰੀ ਕਿਤੇ ਜੇਜੋ ਵੱਲ,
ਜੇਜੋ ਦਾ ਇਲਾਕਾ ਉਧਰ ਕਿਤੇ ਬਾਬਾ ਬੰਦਾ ਸਿੰਘ ਜੀ ਦੀ ਘਰਵਾਲੀ ਵਿਚਰਦੀ ਸੀ।
ਤੇ ਕਰੀ ਸੇਵਾ ਥੀ ਰੋੜੀ ਚੱਲ,
ਜਿੱਥੇ ਉਹ ਬੈਠੀ ਸੀ ਉਥੇ ਉਹਨੇ ਜਾ ਕੇ ਸੇਵਾ ਕੀਤੀ ਸੀ, ਬੜੀ ਟਹਿਲ ਕੀਤੀ ਸੀ।
ਦੋਹੇਰਾ ਬੰਦੇ ਨਾਰੀ ਕੋ ਪਰਚੋ ਇੱਕ ਮੈਂ ਦਿਓ ਲਿਖਾਏ,
ਉਹ ਜਿਹੜੀ ਬੰਦਈ ਇਸਤਰੀ ਸੀ ਉਹਨੂੰ ਕਿਤੇ ਉਹ ਪਰਚਾ ਉਸ ਪੋਥੀ ਵਿੱਚੋਂ ਇੱਕ ਕਾਗਜ਼ ਪਾੜ ਕੇ ਉਹਨੂੰ ਦੇ ਦਿੱਤਾ ਸੀ। ਕਹਿੰਦੇ ਉਹ ਜਿਹੜੀ ਬੰਦਈ ਇਸਤਰੀ ਹੈ ਉਹਦਾ ਇੱਕ ਪਰਚਾ ਮੈਂ ਤੁਹਾਨੂੰ ਲਿਖਾ ਕੇ ਵਿਖਾਉਂਦਾ ਪ੍ਰਗਟ ਕਰਕੇ।
ਅਨੇਕ ਪਰਚੇ ਲਿਖੇ ਗ੍ਰੰਥ ਬਦੋ ਵੱਡ ਜਾਏ,
ਹਾਲਾਂਕਿ ਹੋਰ ਵੀ ਬਹੁਤ ਸਾਰੇ ਉਹਦੇ ਪਰਚੇ ਨੇ, ਪਰ ਉਹ ਜੇ ਸਾਰੇ ਲਿਖਣ ਲੱਗੀਏ ਤੇ ਬਹੁਤ ਜ਼ਿਆਦਾ ਵੱਧ ਜਾਣਗੇ। ਕਹਿੰਦੇ ਮੈਂ ਇੱਕ ਕਹਾਣੀ ਉਹਦੀ ਜ਼ਰੂਰ ਲਿਖ ਕੇ ਸੁਣਾਉਂਦਾ ਹਾਂ।
ਭਈ ਜੇਜੋ ਵਾਲ ਜਿਸ ਵਾਲ ਹੁਤ ਰਾਜਾ,
ਖਾਲਸਾ ਜੀ ਜੇਜੋ ਵਾਲ ਦੇ ਇਲਾਕੇ ਚ ਜਸਵਾਲ ਰਿਆਸ ਦਾ ਇੱਕ ਰਾਜਾ ਸੀ।
ਬਿਨਾ ਪੁੱਤਰ ਤੋਂ ਜਾਤ ਅਕਾਜਾ,
ਉਹਦੇ ਘਰ ਪੁੱਤਰ ਨਹੀਂ ਸੀ, ਸੰਤਾਨ ਨਹੀਂ ਸੀ, ਸੰਤਾਨ ਤੋਂ ਬਿਨਾ ਉਹ ਅਕਾਰਥ ਜਾ ਰਿਹਾ ਸੀ।
ਰਾਜਾ ਪੰਡੋਰੀ ਮੰਤੈ ਡਿੱਗ ਗਏ,
ਉਹ ਜਿਹੜਾ ਰਾਜਾ ਸੀ ਰਾਜਾ ਜਸਵਾਲੀਆ ਉਹ ਪੰਡੋਰੀ ਮਹੰਤ ਸੀ, ਇੱਕ ਉਹਦੇ ਕੋਲ ਗਿਆ।
ਉਸ ਕੋ ਕਾਜ ਨਾ ਉਸ ਤੈ ਪਇਓ,
ਪੰਡੋਰੀ ਮਹੰਤ ਸੀ ਉਹਦੇ ਕੋਲੋਂ ਵੀ ਉਹਨੂੰ ਪੁੱਤਰ ਦੀ ਦਾਤ ਨਹੀਂ ਮਿਲੀ।
ਉਤੋਂ ਵਡਭਾਗ ਸਿੰਘ ਘਰ ਗੁਰੇ ਆਏ,
ਉਧਰ ਵਡਭਾਗ ਸਿੰਘ ਜਿਹੜਾ ਸੀ ਸੀ ਧੀਰ ਮੱਲੀਆਂ ਦੀ ਅੰਸ ਵੰਸ ਚੋਂ, ਉਹ ਵੀ ਉਸ ਵੇਲੇ ਬੜਾ ਪ੍ਰਚਲਿਤ ਸੀ, ਉਹਦੇ ਕੋਲ ਵੀ ਉਹ ਜਾ ਕੇ ਆਏ।
ਕਲੀ ਉਸ ਰਾਜਾ ਰਾਣੀ
ਉੱਥੇ ਉਹਨੇ ਆਪਣੀਆਂ ਰਾਣੀਆਂ ਨੂੰ ਭੇਜਿਆ, ਵਡਭਾਗ ਸਿੰਘ ਦੀ ਜਿਹੜੀ ਘਰ ਵਾਲੀ ਗੁਰਿਆਣੀ ਸੀ ਉਹਦੇ ਕੋਲ ਭੇਜਿਆ।
ਅਨੇਕ ਸਿੱਧਨ ਕਰ ਗਏ,
ਸਿੱਧ ਪੁਰਸ਼ਾਂ ਦੇ ਕੋਲੇ ਜਾ ਕੇ ਆਏ।
ਔਲਾਦ ਨਾ ਉਨਕੋ ਕਿਸੇ ਆਏ,
ਕਿਉਂ ਵੀ ਉਹਨਾਂ ਨੂੰ ਔਲਾਦ ਦੀ ਪ੍ਰਾਪਤੀ ਨਹੀਂ ਹੋਈ।
ਉਨਕੀ ਚਿੰਤਨਾ ਕਿਨੇ ਮਿਟਾਏ,
ਚਿੰਤਾ ਕਿਸੇ ਨੇ ਦੂਰ ਨਹੀਂ ਕੀਤੀ, ਕਿਸੇ ਨੇ ਨਹੀਂ ਮਿਟਾਈ।
ਇਸ ਚਿੰਤਾ ਉਸ ਜੀਓ ਖਾਏ,
ਇਹਨਾਂ ਨੂੰ ਚਿੰਤਾ ਖਾਂਦੀ ਸੀ ਕਿ ਸਾਡੇ ਘਰ ਔਲਾਦ ਨਹੀਂ ਹੈ।
ਵੱਡੋ ਹੰਦੇਸੋ ਯਹ ਜਗ ਮਾਏ, ਬਿਨ ਔਲਾਦ ਕਰ ਬਿਰਥੋ ਜਾਏ।
ਵੱਡਾ ਹੰਦੇਸਾ ਹੈ, ਫਿਕਰ ਦੀ ਗੱਲ ਹੈ ਵੀ ਜੇ ਔਲਾਦ ਨਾ ਹੋਵੇ ਤੇ ਘਰ ਵਿਅਰਥ ਚਲੇ ਜਾਂਦੇ ਨੇ, ਘਰ ਉੱਜੜ ਜਾਂਦੇ ਨੇ।
ਤੋਏਰਾ ਹੂਆ ਕਿਸੇ ਨੇ ਆਏ ਕਹੀ, ਇੱਕ ਬੰਦਾ ਨਾਰਕ ਅਖਾਏ।
ਰਾਜੇ ਨੂੰ ਆ ਕੇ ਕਿਸੇ ਨੇ ਖਬਰ ਦਿੱਤੀ ਵੀ ਇੱਕ ਬੰਦਾ ਹੀ ਇਸਤਰੀ ਕਹਾਉਂਦੀ ਆਪਣੇ ਆਪ ਨੂੰ, ਉਹਨਾਂ ਨਾਂ ਬੰਦਈ ਮਾਈ ਕਰਕੇ ਪ੍ਰਗਟ ਹੈ, ਵੀ ਉਹ ਬੜੀ ਕਰਾਮਾਤੀ ਹੈ।
ਜੋ ਮੁਕਤੇ ਵੈ ਬਚ ਕੇ ਸੋ ਨਾ ਬਿਰਥੋ ਜਾਏ,
ਜਿਹੜਾ ਬਚਨ ਉਹ ਆਪਣੇ ਮੂੰਹੋਂ ਕਰ ਦਿੰਦੀ ਆ, ਉਹ ਬਚਨ ਉਹਦਾ ਵਿਅਰਥ ਨਹੀਂ ਜਾਂਦਾ।
ਜੋ ਪਈ ਤੋ ਉਸ ਸੁਨਤ ਐਸ ਚਿਤ ਆਏ,
ਰਾਜੇ ਜਸਵਾਲੀਏ ਨੇ ਗੱਲ ਸੁਣੀ, ਸੁਣ ਕੇ ਉਹਦੇ ਮਨ ਚ ਗੱਲ ਆਈ।
ਜਿਮ ਅਤੇ ਪਿਆਸੇ ਨੀਰ ਦਿਸੇ,
ਉਹਦੇ ਪਿਆਸੇ ਨੂੰ ਪਾਣੀ ਦਿਸ ਜਾਏ ਤੇ ਦੌੜ ਕੇ ਜਾਂਦਾ ਪਾਣੀ ਪੀਣ ਵਾਸਤੇ।
ਪਰ ਉਨਕੋ ਬਹੁਤ ਸੋਚਿਆ ਹੋਈ,
ਫਿਰ ਉਹ ਸੋਚਣ ਲੱਗਾ ਵੀ ਇਸ ਤਰ੍ਹਾਂ ਸੋਚ ਕੇ ਫਿਕਰ ਕਰਨ ਲੱਗਾ
ਕਿ ਹਮ ਉਸੇ ਮਿਲਾਵੇ ਕੋਈ।
ਕਹਿੰਦੇ ਉਹਦੇ ਨਾਲ ਸਾਨੂੰ ਮਿਲਾਵੇਗਾ ਕੌਣ, ਉਸ ਬੰਦਈ ਮਾਈ ਨਾਲ ਸਾਡਾ ਮੇਲ ਕੌਣ ਕਰਾਵੇਗਾ।
ਦੋਹੇਰਾ ਢੂੰਡ ਪਾਲ ਸੋ ਤੈ ਪੁਜੀ, ਜੈ ਉੱਤੀ ਬੰਦੇ ਜੀ ਤੋ ਜੋਏ।
ਕਹਿੰਦੇ ਲੱਭਦਿਆਂ ਲਵਾਉਂਦਿਆਂ ਉਹ ਉੱਥੇ ਪਹੁੰਚੇ ਜਿਹੜੀ ਉਹ ਬੰਦਈ ਮਾਈ ਸੀ, ਉਹਦੇ ਕੋਲ ਲੱਭਦਿਆਂ ਲਵਾਉਂਦਿਆਂ ਇਹ ਪਹੁੰਚੀਆਂ, ਇਹਦੀਆਂ ਜਿਹੜੀਆਂ ਰਾਣੀਆਂ ਸੀ ਰਾਜੇ ਜਸਵਾਲੀਏ ਦੀਆਂ, ਉਹਦੇ ਕੋਲ ਪਹੁੰਚੀਆਂ।
ਜਾਏ ਚੜਾਵੇ ਹੁਣ ਦਰਿਓ, ਅੱਗੇ ਰਹੀ ਖਲੋਏ।
ਚੜਾਵਾ ਚੜਾ ਕੇ ਅੱਗੇ ਦੋਵੇਂ ਰਾਣੀਆਂ ਹੱਥ ਜੋੜ ਕੇ ਖਲੋ ਗਈਆਂ।
ਜੋ ਪਈ ਤੋ ਸੰਤਨੀ ਐ ਸੁਚਾਰਾ,
ਸੰਤਨੀ ਸੀ ਯਾਨੀ ਕਿ ਉਹ ਜਿਹੜੀ ਬੰਦਈ ਮਾਈ ਸੀ ਉਹ ਅੱਗੋਂ ਬੋਲੀ।
ਹਮ ਲਾਇਕ ਕਿਆ ਕੰਮ ਤੁਹਾਰਾ,
ਰਾਣੀਓ ਤੁਸੀਂ ਮੇਰੇ ਕੋਲ ਆਈਆਂ ਜੇ ਕੀ ਕੰਮ ਹੈ ਮੇਰੇ ਜੁੰਮੇ ਤੁਹਾਡੇ ਵਾਸਤੇ ਕਰਨ ਨੂੰ।
ਵੱਡੇ ਮਹੰਤ ਗੁਰੂਆਂ ਪੈ ਜਾਓ,
ਮੇਰੇ ਕੋਲ ਕੀ ਪਿਆ, ਜਾਓ ਕਿਸੇ ਵੱਡੇ ਮਹੰਤ ਸੰਤ ਦੇ ਕੋਲ, ਗੁਰੂ ਪੀਰ ਕੋਲ ਜਾਓ।
ਹਮ ਗਰੀਬਨ ਤੇ ਤੁਮ ਕਿਆ ਚਾਹੋ,
ਸਾਡੇ ਵਰਗੇ ਗਰੀਬਾਂ ਕੋਲੋਂ ਤੁਸੀਂ ਕੀ ਚਾਹੁੰਦੇ ਹੋ।
ਉਨੀ ਕੀ ਤੁਮ ਸੇਵਾ ਕਰੋ,
ਕਿਸੇ ਵੱਡਿਆਂ ਗੁਰੂਆਂ ਪੀਰਾਂ ਦੀ ਜਾ ਕੇ ਸੇਵਾ ਕਰੋ।
ਹੀ ਆਗੇ ਚੜਤੀ ਧਰੋ,
ਇਹ ਚੜਾਵਾ ਚੜਾਵੋ।
ਉਨੀ ਕੋ ਬੋ ਦਰਬ ਪਿਆਰੇ,
ਰੁਪਈਏ ਪੈਸੇ ਪਿਆਰੇ ਲੱਗਦੇ ਨੇ।
ਅਸੀਂ ਰੁੱਖੀ ਮਿੱਸੀ ਖਾਏ ਸੋਏ ਸੁਖਾਰੇ,
ਰੁੱਖੀ ਮਿੱਸੀ ਮਿਲ ਜੇ ਉਹ ਵੀ ਖਾ ਕੇ ਸੁੱਖ ਨਾਲ ਸੋ ਜਾਂਦੇ ਹਾਂ।
ਦੋਏਰਾ ਯੋ ਸੁਨ ਰਾਣੀ ਦੁਹ ਉਸੇ ਗੈ ਪਦ ਪਰੀ ਲਪਟਾਏ।
ਦੋਵੇਂ ਰਾਣੀਆਂ ਜਿਹੜੀ ਉਹ ਬੰਦਈ ਮਾਈ ਸੀ ਉਹਦੇ ਪੈਰਾਂ ਚ ਢਹਿ ਪਈਆਂ, ਉਹਦੇ ਚਰਨ ਫੜ ਲਏ ਤੇ ਚਰਨ ਪਕੜ ਕੇ ਉਸ ਬੰਦਈ ਮਾਈ ਨੂੰ ਕਹਿਣ ਲੱਗੇ,
ਹੱਸ ਕਰ ਬਚਨ ਸੋ ਕਰ ਦਿਓ, ਮਾਲਕ ਆਸ ਪੁਜਾਏ।
ਕਹਿਣ ਲੱਗੀਆਂ ਜੀ ਤੁਸੀਂ ਕਿਰਪਾ ਕਰੋ ਸਾਨੂੰ ਪੁੱਤਰਾਂ ਦੀਆਂ ਦਾਤਾਂ ਬਖਸ਼ੋ। ਤੋ ਮਾਈ ਨੇ ਵੀ ਅੱਗੋਂ ਹੱਸ ਕੇ ਬਚਨ ਕਰ ਦਿੱਤਾ, ਅੱਛਾ ਫਿਰ ਮਾਲਕ ਤੁਹਾਡੀ ਆਸ ਪੂਰੀ ਕਰੇਗਾ।
ਜੋ ਪਈ ਦੋਵਨ ਕਹਿ ਸਿਰ ਹੱਥ ਲਗਾਏ,
ਉਹਨੇ ਦੋਵਾਂ ਰਾਣੀਆਂ ਦੇ ਸਿਰ ਤੇ ਹੱਥ ਰੱਖਿਆ।
ਦੋਵਨ ਆਦਰ ਸਾਥੀ ਉਠਾਏ,
ਉਹਨਾਂ ਨੂੰ ਬੜਾ ਸਤਿਕਾਰ ਦੇ ਕੇ ਉਠਾਇਆ।
ਇਸੀ ਬਰਤ ਉਨ ਅੰਦਰ ਬਿਤਾਓ, ਸੱਤ ਬੰਦਾ ਬਚਨ ਦੋ ਬਾਲਕ ਖਿਡਾਓ।
ਉਹਨੇ ਵਰ ਦਿੱਤਾ, ਕਹਿਣ ਲੱਗੀ ਇਸੇ ਸਾਲ ਦੇ ਅੰਦਰ ਮੈਨੂੰ ਵੀ ਬੰਦੇ ਦੀ ਸੱਤ ਹੈ, ਕਿਉਂਕਿ ਬੰਦੇ ਬਹਾਦਰ ਦੀ ਉਪਾਸ਼ਕ ਸੀ ਨਾ ਇਹ, ਬੰਦਈ ਮਾਈ ਕਹਿੰਦੇ ਸੀ ਇਹਨੂੰ, ਕਹਿਣ ਲੱਗੀ ਮੈਨੂੰ ਵੀ ਬੰਦੇ ਦੀ ਸੱਤ ਹੈ ਕਿ ਇਸੇ ਸਾਲ ਦੇ ਵਿੱਚ ਤੁਹਾਡੇ ਘਰ ਦੋ ਬਾਲਕ ਹੋਣਗੇ ਔਰ ਉਹਨਾਂ ਬਾਲਕਾਂ ਨੂੰ ਤੁਸੀਂ ਖਿਡਾਓਗੀਆਂ
ਦੋਹੇਰਾ ਖੁਸ਼ੀਆਂ ਸੋਵੇ ਕਰ ਗਈ ਬੁੱਝੀ ਰਾਜੇ ਡਿੱਗ ਜਾਏ
ਤਾਂ ਖੁਸ਼ੀ ਨਾਲੇ ਦੋਵੇਂ ਰਾਣੀਆਂ ਘਰ ਗਈਆਂ ਜਾ ਕੇ ਘਰ ਵਾਲੇ ਰਾਜੇ ਨੂੰ ਮਿਲੀਆਂ
ਆਸਾ ਮੰਤੀ ਦੋਏ ਪਈ ਸੁਤ ਇੱਕੀ ਨਿਸ ਦੋਏ ਜਾਏ
ਸਮਾਂ ਬੀਤਿਆ ਇੱਕੋ ਰਾਤ ਨੂੰ ਇਹਨਾਂ ਦੋਨਾਂ ਰਾਣੀਆਂ ਦੇ ਘਰ ਦੋ ਬਾਲਕਾਂ ਨੇ ਦੋ ਪੁੱਤਰਾਂ ਨੇ ਜਨਮ ਲਿਆ
ਅਬ ਰਾਜ ਸਿੰਘ ਜਗਰੂਪ ਸਿੰਘ ਧਰਿਓਨਕੋ ਨਾਏ
ਇੱਕ ਦਾ ਨਾਂ ਰੱਖਿਆ ਅਬਰਾਜ ਸਿੰਘ ਤੇ ਦੂਜੇ ਦਾ ਨਾਂ ਰੱਖਿਆ ਜਗਰੂਪ ਸਿੰਘ
ਔਰ ਬਾਤ ਬਹੁਤੀ ਲਿਖੀ ਗ੍ਰੰਥ ਬਡੋ ਹੋਏ ਜਾਏ
ਹੋਰ ਗੱਲ ਲਿਖੀਏ ਉਹਦੀ ਉਹ ਬੰਦਈ ਮਾਈ ਦੀਆਂ ਬੜੀਆਂ ਸਾਖੀਆਂ ਵੱਡੀਆਂ ਪ੍ਰਚਲਿਤ ਨੇ ਕਹਿੰਦੇ ਜੇ ਸਾਰੀਆਂ ਕਥਾਵਾਂ ਲਿਖੀਏ ਤੇ ਗ੍ਰੰਥ ਬੜਾ ਵੱਧ ਜਾਏਗਾ ਮੈਂ ਇੱਕੋ ਲਿਖੀ ਹੈ ਵੀ ਇਹ ਕਲਾ ਵੀ ਉਹਦੇ ਕੋਲੋਂ ਜਿਹੜਾ ਪੱਤਰਾ ਸੀ ਨਾ ਪੋਥੀ ਦਾ ਉਹ ਅਲੂਣੀਏ ਸਾਹਿਬ ਦੀ ਪੋਥੀ ਜਿਹੜੀ ਬੰਦੇ ਨੇ ਰਾਜੇ ਸਿੱਧ ਸੈਣ ਨੂੰ ਦਿੱਤੀ ਹੈ ਉਹਦੇ ਚ ਇੱਕ ਪੱਤਰਾ ਇਸ ਮਾਈ ਦੇ ਕੋਲ ਸੀ ਉਹਦੇ ਨਾਲ ਇਹਦੇ ਕੋਲ ਵੀ ਏਡੀ ਅਜ਼ਮਤ ਸੀ ਵੀ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰ ਦਿੰਦੀ ਸੀ ਕਹਿੰਦੇ ਹੋਰ ਵੀ ਬਹੁਤ ਕਥਾਵਾਂ ਨੇ ਪਰ ਉਹ ਲਿਖੀਆਂ ਨਹੀਂ ਹੁਣ ਇੱਧਰ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਵੇਂ ਕੁੱਲੂ ਵੱਲ ਜਾ ਰਹੇ ਨੇ ਮੰਡੀ ਤੋਂ ਹੋ ਕੇ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ